पग पंकज बंधन सिमरो अंगद दोख निकंदन अमरदास गोर हृदय हृदय त्यामो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम केर पाला परम केर पाला श्री गुरु गोबिंद सिंह बिसाला तरों तरा पर पुन पुन सीसा पुन पुन सीसा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एकंकारा सतगुरु तेहे प्रसाद सच होए वाहे गुरु जी की फतेह विघ्न विनाशन सोए तन तन सच्चे पातशाह गरीब नवाज दीन दुनिया दे मालक चबर छत्र तखत दे मालक समरथ गुरु परतख गुरु सच्चे पातशाह लोक परलोक के रखियक सदा ही सहाय होण वाले दातार पातशाह सतगुरु गरीब नवाज अंतरजामी सच्चे पातशाह धन धन सतगुरु गरीब नवाज धन धन श्री गुरु ग्रंथ साहिब जी महाराज सब सिख संगत बड़े ही प्यार नाल दोवें हाथ जोड़ के गज के आखो जी धन धन श्री गुरु ग्रंथ साहिब जी महाराज 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 हजूर सच्चे पातशाह गरीब नवाज जी की पवित्र हाजरी विखे सुभाईमान गुरु की साजी नवाजी गुरु जी की प्यारी गुरु जी की सवारी साध संगत जी आप जी बड़े प्यार दे नाल ਭਾਈ ਸਾਹਿਬ ਜੀ ਦੇ ਕੋਲੋਂ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਰਹੇ ਸੀਗੇ, ਜਿਹਦੇ ਵਿੱਚ ਭਾਈ ਸਾਹਿਬ ਜੀ ਦਸਮ ਬਾਣੀ ਦਾ ਕੀਰਤਨ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਯੁੱਧ ਦਾ ਵਰਣਨ ਕੀਤਾ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਇਸ ਸ਼ਬਦ ਦਾ ਕੀਰਤਨ ਆਪ ਜੀ ਭਾਈ ਸਾਹਿਬ ਜੀ ਦੇ ਕੋਲੋਂ ਸਰਵਣ ਕਰ ਰਹੇ ਸੀ। ਗੁਰਮੁਖੋ, ਜਿੱਥੇ ਵਾਹਿਗੁਰੂ ਜੀ ਦਾ ਨਾਮ ਹੈ ਉੱਥੇ ਸਦਾ ਹੀ ਖੁਸ਼ੀਆਂ ਹਨ। ਜਿੱਥੇ ਵਾਹਿਗੁਰੂ ਜੀ ਦਾ ਨਾਮ ਹੈ ਉੱਥੇ ਸਦਾ ਹੀ ਜਿੱਤ ਹੈ। ਆਪਾਂ ਹਰ ਰੋਜ਼ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਦੇ ਵਿੱਚ ਗੁਰਬਾਣੀ ਪੜ੍ਹਦੇ ਹਾਂ, ਕਰਮ ਮਿਲੈ ਨਾਹੀ ਠਾਕ ਰਹਾਈਆ। ਜਿਸ ਉੱਤੇ ਵਾਹਿਗੁਰੂ ਜੀ ਦੀ ਕਰਮ ਹੋ ਜੇ, ਬਖਸ਼ਿਸ਼ ਹੋ ਜੇ, ਨਦਰ ਹੋ ਜੇ, ਦੁਨੀਆਂ ਦੀ ਕੋਈ ਤਾਕਤ ਉਹਨੂੰ ਹਰਾ ਨਹੀਂ ਚ ਸਕਦੀ ਜੀ। ਗੁਰਮੁਖੋ, ਪਰ ਰੱਬ ਦੀ ਮਿਹਰ ਪ੍ਰਾਪਤ ਕਰਨੀ ਕਿਤੇ ਸੌਖੀ ਗੱਲ ਨਹੀਂ ਹੈਗੀ ਜੀ। ਨਾਮ ਨਾ ਹੀ ਬੰਦਾ ਨਾਮ ਜਪੇ, ਨਾ ਹੀ ਬੰਦਾ ਕਰੇ ਸੇਵਾ, ਨਾ ਪੜ੍ਹੇ ਬਾਣੀ, ਨਾ ਗੁਰੂ ਘਰ ਆਵੇ, ਇਹ ਆਖੀ ਜਾਵੇ ਸਾਡੇ 'ਤੇ ਰੱਬ ਦੀ ਮਿਹਰ ਹੈ। ਸਾਧ ਸੰਗਤ ਜੀ, ਇਹ ਮਿਹਰ ਦੀਆਂ ਨਿਸ਼ਾਨੀਆਂ ਨਹੀਂ ਹੈਗੀਆਂ ਜੀ। ਜਿਨ੍ਹਾਂ ਉੱਤੇ ਰੱਬ ਦੀ ਮਿਹਰ ਹੋ ਜਾਂਦੀ ਹੈ ਨਾ, ਉਹ ਫਿਰ ਗੁਰੂ ਸਾਹਿਬ ਦੇ ਚਰਨਾਂ 'ਚ ਆ ਜਾਂਦੇ ਨੇ ਜੀ। ਉਹ ਸੇਵਾ ਕਰਦੇ ਨੇ, ਉਹ ਭਜਨ ਕਰਦੇ ਹਨ। ਇਸੇ ਕਰਕੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਬਾਣੀ 'ਚ ਕਹਿਣ ਲੱਗੇ, ਫਿਰ ਜਿਨ੍ਹਾਂ 'ਤੇ ਮਿਹਰ ਹੋ ਜੇ ਉਹਨਾਂ ਨੂੰ ਦੁਨੀਆਂ ਦੀ ਕੋਈ ਤਾਕਤ ਹਰਾ ਨਹੀਂ ਚ ਸਕਦੀ ਜੀ। ਪਰ ਜਿਨ੍ਹਾਂ 'ਤੇ ਮਿਹਰ ਹੋ ਜੇ, ਗੱਲ ਉਹਦੀ ਮਿਹਰ ਦੀ ਹੈ ਜੀ। ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ, ਜਿੱਤ ਮੇਰੀ ਹੋਈ ਪਰ ਉਸ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੋਈ ਜੀ। ਭੰਗਾਣੀ ਦਾ ਜੰਗ ਸੱਚੇ ਪਾਤਸ਼ਾਹ ਜੀ ਨੇ ਜਿੱਤਿਆ, ਉਹ ਪ੍ਰਸੰਗ ਕੱਲ ਦੇ ਦੀਵਾਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀਗਾ। ਮਹਾਰਾਜ ਫਿਰ ਆਪ ਜੰਗ ਦੇ ਮੈਦਾਨ ਵਿੱਚ ਗਏ, ਪਰ ਗਏ ਕਦੋਂ, ਜਦੋਂ ਬਾਬਾ ਸੰਗੋ ਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਦੋਤਰੇ, ਸਤਿਗੁਰੂ ਜੀ ਦੇ ਭਰਾ ਸ਼ਹਾਦਤ ਦਾ ਜਾਮ ਪੀ ਗਏ ਜੀ। ਬਾਬਾ ਸੰਗੋ ਸ਼ਾਹ ਜੀ ਸੱਚੇ ਪਾਤਸ਼ਾਹ ਜੀ ਦੇ ਨਾਲ ਇਕੱਠੇ ਰਹੇ, ਜੰਗ ਯੁੱਧ ਵਿੱਦਿਆ ਦਾ ਅਭਿਆਸ ਵੀ ਇਕੱਠਿਆਂ ਕਰਦੇ ਰਹੇ। ਜਿੱਥੇ ਸਤਿਗੁਰੂ ਜੀ ਦੇ ਭਰਾ ਸਨ, ਜਿੱਥੇ ਸਤਿਗੁਰੂ ਜੀ ਦੇ ਸਿੱਖ ਸਨ, ਉੱਥੇ ਉਹ ਸਤਿਗੁਰੂ ਜੀ ਦੇ ਮਿੱਤਰ ਵੀ ਸਨ ਜੀ। ਜੰਗ ਦੇ ਵਿੱਚ ਜਦੋਂ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਤਾਂ ਸਾਧ ਸੰਗਤ ਆਪ ਜੀ ਨੇ ਸਰਵਣ ਕੀਤਾ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਜੰਗ ਦੇ ਮੈਦਾਨ ਵਿੱਚ ਜਾ ਕੇ ਤੀਰਾਂ ਦੀ ਮਾਰ ਮਾਰਦੇ ਹਨ। ਇੱਕ ਇੱਕ ਤੀਰ ਸਤਿਗੁਰੂ ਕਈਆਂ ਵਿੱਚ ਪਰੋ ਦਿੰਦੇ ਹਨ। ਗੁਰਮੁਖੋ, ਯੋਧੇ ਬੜੇ ਹੋਣਗੇ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਸੂਰਮਾ ਇਸ ਦੁਨੀਆਂ 'ਤੇ ਕੋਈ ਨਹੀਂ ਚਾਹੇਗਾ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਸੂਰਮੇ ਹਨ, ਉੱਥੇ ਸਤਿਗੁਰੂ ਸਤਿਗੁਰੂ ਵੀ ਹਨ ਜੀ। ਗੁਰੂ ਸਾਹਿਬ ਜੀ ਦੀ ਵਡਿਆਈ ਬਹੁਤ ਵੱਡੀ ਹੈ, ਸਾਡੇ ਗਰੀਬਾਂ ਦੀ ਜੀਭ ਬੜੀ ਛੋਟੀ ਹੈ। ਪਰ ਕੱਲ੍ਹ ਜਦੋਂ ਆਪ ਜੀ ਨੇ ਕਥਾ ਸੁਣੀ, ਜਦੋਂ ਸੱਚੇ ਪਾਤਸ਼ਾਹ ਜੰਗ ਦੇ ਮੈਦਾਨ ਦੇ ਵਿੱਚ ਤੀਰ ਚਲਾਉਂਦੇ, ਗੁਰੂ ਜੀ ਦੇ ਤੀਰ ਵੇਖ ਵੇਖ ਕੇ ਪਠਾਣ ਅਤੇ ਪਹਾੜੀਏ ਭੱਜਣੇ ਸ਼ੁਰੂ ਹੋ ਗਏ ਸਨ ਜੀ। ਲਾਗੇ ਅੱਗੇ ਨਦੀ ਸੀਗੀ, ਸਾਧ ਸੰਗਤ ਜੀ ਭੱਜਦੇ ਭੱਜਦੇ ਕਈ ਨਦੀ ਵਿੱਚ ਡੁੱਬ ਕੇ ਮਰਨ ਲੱਗ ਪਏ ਜੀ। ਜਿਹੜੇ ਤੈਰ ਸਕਦੇ ਸਨ ਉਹ ਤੈਰ ਕੇ ਅਗਲੇ ਪਾਸੇ ਚਲੇ ਗਏ, ਕਈ ਤਾਂ ਡੁੱਬ ਕੇ ਹੀ ਮਰ ਗਏ ਜੀ। ਬੜਾ ਲੋਹਾ ਖੜਕਿਆ, ਤੀਰ ਚੱਲੇ, ਸਤਿਗੁਰੂ ਜੀ ਦੇ ਸਨਮੁਖ ਹਰੀਚੰਦ ਰਾਜਾ ਆ ਕੇ ਲੜਿਆ ਅਤੇ ਕੱਲ੍ਹ ਫਿਰ ਆਪ ਜੀ ਨੇ ਸਰਵਣ ਕੀਤਾ ਸੀ। ਸਤਿਗੁਰੂ ਜੰਗ ਵਿੱਚ ਵੀ ਸਹਿਜ ਵਿੱਚ ਹਨ, ਹਰੀਚੰਦ ਰਾਜਾ ਸਤਿਗੁਰੂ ਜੀ ਦੇ ਉੱਤੇ 3 ਵਾਰ ਤੀਰ ਨਾਲ ਵਾਰ ਕਰਦਾ ਹੈ ਜੀ। ਮੈਂ ਅੱਜ ਸਵੇਰੇ ਬੈਠਾ ਸੋਚ ਰਿਹਾ ਸੀ, ਇਹਨਾਂ ਮਨਮੁੱਖਾਂ ਲੋਕਾਂ ਦਾ ਕੀ ਭਰੋਸਾ ਜੀ, ਇਹ ਤੇ ਗੁਰੂ ਉੱਤੇ ਵੀ ਤੀਰ ਚਲਾਉਣ ਲੱਗ ਪਏ, ਬੰਦਾ ਇਹਨਾਂ ਵਾਸਤੇ ਕੀ ਹੈਗਾ ਜੀ। ਹਾਂਜੀ, ਇਹ ਤੇ ਸਤਿਗੁਰੂ ਉੱਤੇ ਵੀ ਤੀਰ ਚਲਾਉਣ ਦੀ ਮਨਸ਼ਾ ਲੈ ਕੇ ਬੈਠੇ, ਤੇ ਇਕੱਲੇ ਲੈ ਕੇ ਹੀ ਨਹੀਂ ਬੈਠੇ, ਗੁਰੂ ਸਾਹਿਬ ਉੱਤੇ ਤੀਰ ਚਲਾਉਣ ਲੱਗ ਪਏ, ਤੇ ਬੰਦਾ ਆਮ ਜਿਹਾ ਬੰਦਾ ਤੇ ਇਹਨਾਂ ਦੇ ਅੱਗੇ ਗੱਲ ਹੀ ਕੋਈ ਨਹੀਂ ਹੈਗੀ ਜੀ। ਹਾਂਜੀ, ਹਰੀ ਚੰਦ ਸਤਿਗੁਰੂ ਜੀ ਦੇ ਤੇ 3 ਵਾਰ ਤੀਰ ਚਲਾਉਂਦਾ, ਇੱਕ ਵਾਰ ਸਤਿਗੁਰੂ ਜੀ ਦੇ ਘੋੜੇ ਨੂੰ ਤੀਰ ਲੱਗਦਾ ਹੈ, ਇੱਕ ਵਾਰੀ ਕੰਨ ਨੂੰ ਛੋਹ ਜਾਂਦਾ, ਤੇ ਸਾਧ ਸੰਗਤ ਇੱਕ ਵਾਰ ਫਿਰ ਜਿਹੜਾ ਕਮਰ ਕੱਸਾ ਸਤਿਗੁਰੂ ਨੇ ਬੰਨਿਆ ਸੀ ਨਾ, ਉਹਦੇ ਵਿੱਚ ਜਾ ਕੇ ਤੀਰ ਲੱਗਾ। ਮਹਾਰਾਜ ਖੁਦ ਲਿਖਦੇ ਨੇ ਦਸਮ ਬਾਣੀ ਵਿੱਚ ਸਾਰੇ ਯੁੱਧ ਦਾ ਵਰਣਨ, ਤੇ ਉਹ ਤੀਰ ਜਦੋਂ ਥੋੜਾ ਜਿਹਾ ਅੰਦਰ ਜਾ ਕੇ ਚਮੜੀ ਨੂੰ ਛੋਹਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੀਰ ਵਿੱਚੋਂ ਪਵਿੱਤਰ ਲਹੂ ਦੀਆਂ ਬੂੰਦਾਂ ਬਾਹਰ ਆਈਆਂ ਜੀ। ਕੱਲ ਵੀ ਬੇਨਤੀ ਕੀਤੀ ਸੀ ਸਾਧ ਸੰਗਤ, ਆਮ ਬੰਦੇ ਦੇ ਸਰੀਰ ਦੇ ਵਿੱਚ ਤੇ ਸਤਿਗੁਰੂ ਜੀ ਦੇ ਸਰੀਰ ਵਿੱਚ ਵੀ ਬੜਾ ਅੰਤਰ ਹੈ। ਸਾਡੇ ਵੀਰ ਹੁਣ ਸਤਿਗੁਰੂ ਨੂੰ ਗੁਰ ਵਿਅਕਤੀ ਕਹਿਣ ਲੱਗ ਪਏ ਜੀ। ਆਮ ਮਨਮੁੱਖ ਦਾ ਸਰੀਰ ਹੋਵੇ ਤੇ ਗੁਰਮੁਖ ਦਾ ਸਰੀਰ ਹੋਵੇ, ਬੜਾ ਫਰਕ ਹੈ। ਸਤਿਗੁਰੂ ਖੁਦ ਬਾਣੀ 'ਚ ਲਿਖਦੇ, ਕੁੰਗੂ ਕੀ ਕਾਇਆ, ਰਤਨਾ ਕੀ ਲਲਤਾ, ਅਗਰ ਵਾਸ ਤਨ ਸਾਸ। ਨਾਮ ਜਪਣ ਵਾਲਿਆਂ ਦਾ ਸਰੀਰ ਇਸ ਤਰ੍ਹਾਂ ਦਾ ਹੋ ਜਾਂਦਾ ਜਿਵੇਂ ਚੰਦਨ ਦਾ ਸਰੀਰ ਹੁੰਦਾ ਸਾਧ ਸੰਗਤ ਜੀ, ਜਿਵੇਂ ਚੰਦਨ ਦੀਆਂ ਖੁਸ਼ਬੋਵਾਂ ਆਉਂਦੀਆਂ ਹੈ ਨਾ। ਨਾਮ ਜਪਣ ਵਾਲਿਆਂ ਨੂੰ ਝੂਠੇ ਸੈਂਟ ਲਾਉਣ ਦੀ ਲੋੜ ਨਹੀਂ ਹੁੰਦੀ ਜੀ, ਉਹਨਾਂ ਦੇ ਕੋਲੋਂ ਵੈਸੇ ਹੀ ਖੁਸ਼ਬੋ ਆਉਂਦੀ ਰਹਿੰਦੀ ਹੈ ਜੀ। ਉਹਨਾਂ ਨੂੰ ਦੂਜਾ ਸਾਧ ਸੰਗਤ ਜੀ ਦੁਨਿਆਵੀ ਸੈਂਟ ਲਾਉਣ ਦੀ ਲੋੜ ਕੋਈ ਨਹੀਂ ਹੈਗੀ ਜੀ। ਸਤਿਗੁਰੂ ਬਾਣੀ 'ਚ ਲਿਖਦੇ, ਹਰ ਅੰਮ੍ਰਿਤ ਭਿੰਨੀ ਦੇਹੁਰੀ। ਮਹਾਰਾਜ ਕਹਿੰਦੇ ਗੁਰੂ ਸਾਹਿਬ ਦਾ ਜਿਹੜਾ ਸਰੀਰ ਹੈ ਨਾ, ਉਹ ਨਾਮ ਅੰਮ੍ਰਿਤ ਦੇ ਨਾਲ ਭਰਪੂਰ ਸਰੀਰ ਹੈ ਕਹਿਣ ਲੱਗੇ। ਕਿਤੇ ਮਨਮੁੱਖ ਬੰਦਾ ਆਪਣੇ ਸਰੀਰ ਦੇ ਨਾਲ ਗੁਰੂ ਦੇ ਸਰੀਰ ਦੀ ਤੁਲਨਾ ਨਾ ਕਰੇ ਜੀ। ਸਤਿਗੁਰੂ ਜੀ ਦਾ ਜਿੰਨਾ ਪਵਿੱਤਰ ਸਰੀਰ ਹੋਏਗਾ, ਉਹਨਾਂ ਪਵਿੱਤਰ ਖੂਨ ਵੀ ਹੋਏਗਾ ਜੀ। ਜਦੋਂ ਕੁਝ ਕੁ ਬੂੰਦਾਂ ਬਾਹਰ ਆਈਆਂ ਨਾ, ਤੇ ਜਬੈ ਬਾਣ ਲੱਗਿਓ ਤਬੈ ਰੋਸ ਜਾਗਿਓ, ਬਸ ਫਿਰ ਰੋਸ ਜਾਗਿਆ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ, ਸਾਧ ਸੰਗਤ ਜੀ ਗਰੀਬ ਨਵਾਜ ਜੀ ਨੇ ਫਿਰ ਆਪ ਤੀਰ ਚਲਾਇਆ, ਤੇ ਹਰੀ ਚੰਦ ਨੂੰ ਆਖਿਆ, ਹਰੀ ਚੰਦ ਜੇ ਫਿਰ ਤੀਰ ਹੀ ਬਹੁਤੇ ਚਲਾਉਣੇ ਆਉਂਦੇ ਤੇ ਸਾਡਾ ਤੀਰ ਵੀ ਸਹਿ ਫਿਰ ਜੀ। ਬਸ ਇੱਕੋ ਤੀਰ ਹਰੀ ਚੰਦ ਨੂੰ ਮਾਰਿਆ, ਹਰੀ ਚੰਦ ਦਾ ਸੀਨਾ ਪਾੜ ਕੇ ਤੀਰ ਲੰਘ ਗਿਆ ਜੀ। ਹਰੀ ਚੰਦ ਉਸੇ ਵੇਲੇ ਧਰਤੀ ਤੇ ਡਿੱਗ ਗਿਆ। ਬਸ ਵਹਿੰਦਿਆਂ ਵਹਿੰਦਿਆਂ ਹਰੀ ਚੰਦ ਮਰ ਗਿਆ ਜੀ। ਪਰ ਅਰਦਾਸ ਨੇ ਕੱਲ ਬੇਨਤੀ ਕੀਤੀ ਸੀ, ਇੱਕ ਵਾਰੀ ਪਿਆਰ ਨਾਲ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਾਧ ਸੰਗਤ ਜੀ, ਜਿਹਨੂੰ ਸਤਿਗੁਰੂ ਜੀ ਦੇ ਹੱਥੋਂ ਤੀਰ ਲੱਗਾ ਹੋਵੇ, ਉਹ ਵੀ ਸੱਚਖੰਡ ਵਿੱਚ ਪਹੁੰਚ ਜਾਂਦਾ ਹੈ, ਕਿਉਂਕਿ ਸਤਿਗੁਰ ਸਭਨਾਂ ਦਾ ਭਲਾ ਮਨਾਏ ਦਾ। ਗੁਰੂ ਨੇ ਤਾੜਨਾ ਕਰਕੇ ਵੀ ਭਲਾ ਕਰਨਾ ਹੈ, ਗੁਰੂ ਨੇ ਪਿਆਰ ਕਰਕੇ ਵੀ ਭਲਾ ਕਰਨਾ ਹੈ, ਤੇ ਗੁਰੂ ਨੇ ਤੀਰ ਮਾਰ ਕੇ ਵੀ ਭਲਾ ਹੀ ਕਰਨਾ ਹੈ ਜੀ। ਸਤਿਗੁਰੂ ਜੀ ਦੇ ਹੱਥੋਂ ਹਰ ਸਮੇਂ ਭਲਾ ਹੀ ਹੋਏਗਾ, ਸਤਿਗੁਰੂ ਜੀ ਦੇ ਹੱਥੋਂ ਕਦੀ ਬੁਰਾ ਨਹੀਂ ਹੋ ਸਕਦਾ ਜੀ। ਸੋ ਸਾਧ ਸੰਗਤ, ਆਪ ਜੀ ਨੇ ਕੱਲ੍ਹ ਫਿਰ ਸਾਰਾ ਹੀ ਪ੍ਰਸੰਗ ਸਰਵਣ ਕੀਤਾ ਸੀਗਾ, ਜਬੈ ਬਾਣ ਲੱਗਿਓ ਤਬੈ ਰੋਸ ਜਾਗਿਓ, ਕਰੰਗ ਲੈ ਕਮਾਣੰਗ ਹਨੰਗ ਬਾਣ ਧਾਨੰਗ। ਹੱਥ ਵਿੱਚ ਸੱਚੇ ਪਾਤਸ਼ਾਹ ਨੇ ਬਾਣ ਫੜਿਆ, ਤੇ ਸਾਧ ਸੰਗਤ ਜੀ ਕਮਾਣ ਵਿੱਚ ਸਜਾਇਆ, ਸਭੈ ਵੀਰ ਧਾਏ ਸਰੋਗੰਗ ਚਲਾਏ, ਤਬੈ ਤਾਕ ਬਾਣੰਗ ਹਨਿਓ ਏਕ ਜਵਾਨੰਗ। ਹਰੀ ਚੰਦ ਮਾਰੇ ਸੋ ਜੋਧਾ ਲਿਤਾਰੇ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਸਾਰਾ ਹੀ ਇਹ ਜੋ ਹਾਲ ਹੈ ਉਹ ਜੰਗ ਦੇ ਮੈਦਾਨ ਦਾ ਲਿਖਿਆ। ਪਰ ਸਾਧ ਸੰਗਤ ਜੀ, ਜੰਗ ਦੇ ਮੈਦਾਨ ਦੇ ਵਿੱਚ ਸਤਿਗੁਰੂ ਗਰੀਬ ਨਵਾਜ ਜੀ ਦੀ ਜਿੱਤ ਤਾਂ ਹੋ ਗਈ, ਉਹ ਸਾਰੇ ਪਹਾੜੀਏ ਡਰ ਕੇ ਭੱਜ ਵੀ ਗਏ। ਫਤਿਹ ਸ਼ਾਹ ਜਿਹੜਾ ਚੜ੍ਹ ਕੇ ਆਇਆ ਸੀ, ਉਹਨੇ ਵੇਖਿਆ ਹਰੀ ਚੰਦ ਮਰ ਗਿਆ, ਫਤਿਹ ਸ਼ਾਹ ਵੀ ਭੱਜ ਗਿਆ। ਪਰ ਸਾਧ ਸੰਗਤ, ਇਸ ਜੰਗ ਦੇ ਮੈਦਾਨ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੋ ਭਰਾ ਸ਼ਹੀਦ ਹੋ ਗਏ ਹਨ ਜੀ, ਬਾਬਾ ਜੀਤ ਮੱਲ ਜੀ, ਬਾਬਾ ਸੰਘੋ ਸ਼ਾਹ ਜੀ, ਤੇ ਦੂਜੇ ਬੰਨੇ ਪੀਰ ਬੁੱਧੂ ਸ਼ਾਹ ਜੀ ਦੇ ਦੋ ਪੁੱਤਰ ਵੀ ਸ਼ਹੀਦ ਹੋ ਗਏ ਹਨ ਜੀ। ਇਹ ਪ੍ਰਸੰਗ ਆਪ ਜੀ ਨੇ ਕੱਲ ਸਰਵਣ ਕੀਤਾ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ, ਭਾਈ ਜੀਤ ਮੋਰੀ ਕਿਰਪਾ ਕਾਲ ਕੇਰੀ, ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ, ਹੇ ਵਾਹਿਗੁਰੂ ਜੇ ਮੇਰੀ ਜਿੱਤ ਹੋਈ ਹੈ ਨਾ ਤੇ ਤੁਹਾਡੀ ਕਿਰਪਾ ਦੇ ਨਾਲ ਹੋਈ ਹੈ। ਆਓ ਇਹ ਪੰਕਤੀ ਰਲ ਕੇ ਸਾਰੇ ਪੜ੍ਹ ਦਈਏ, ਫਿਰ ਸਾਧ ਸੰਗਤ ਜੀ ਆਪਾਂ ਅੱਜ ਦਾ ਜੋ ਪ੍ਰਸੰਗ ਹੈ ਉਹ ਕੁਝ ਸਮੇਂ ਵਿੱਚ ਸਰਵਣ ਕਰਾਂਗੇ। ਪਿਆਰ ਦੇ ਨਾਲ ਸਾਰੀ ਸੰਗਤ ਆਖੋ, ਭਾਈ ਜੀਤ ਮੇਰੀ, ਭਾਈ ਜੀਤ ਮੇਰੀ,
ਭਾਈ ਜੀਤ ਮੇਰੀ, ਭਾਈ ਜੀਤ ਮੇਰੀ,
ਕਿਰਪਾ ਕਾਲ ਕੇਰੀ, ਕਿਰਪਾ ਕਾਲ ਕੇਰੀ,
ਕਿਰਪਾ ਕਾਲ ਕੇਰੀ, ਕਿਰਪਾ ਕਾਲ ਕੇਰੀ,
ਕਿਰਪਾ ਕਾਲ ਕੇਰੀ, ਕਿਰਪਾ ਕਾਲ ਕੇਰੀ,
ਕਿਰਪਾ ਕਾਲ ਕੇਰੀ, ਕਿਰਪਾ ਕਾਲ ਕੇ,
ਭਾਈ ਜੀਤ ਮੇਰੀ, ਭਾਈ ਜੀਤ ਮੇਰੀ,
ਭਾਈ ਜੀਤ ਮੇਰੀ, ਭਾਈ ਜੀਤ ਮੇਰੀ।
ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸਾਧ ਸੰਗਤ ਜੀ ਸਰਵਣ ਕਰਨਾ। ਦਾਸ ਦਾ ਸੁਭਾਅ ਇੱਕ ਬਣ ਗਿਆ ਕਿ ਬੜੀ ਇਕਾਗਰਤਾ ਦੀ ਜ਼ਰੂਰਤ ਰਹਿੰਦੀ ਹੈ, ਇਸ ਕਰਕੇ ਬੜੀ ਇਕਾਗਰਤਾ ਦੇ ਨਾਲ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਬੈਠੋ। ਪਿਆਰ ਨਾਲ ਸਾਰੀ ਸੰਗਤ ਗੱਜ ਕੇ ਆਖੋ ਜੀ, ਸਤਨਾਮ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਵਾਹਿਗੁਰੂ ਸਾਹਿਬ ਗੁਰੂ ਸ੍ਰੀ ਵਾਹਿਗੁਰੂ ਜੀ। ਤਬ ਸ੍ਰੀ ਗੁਰੂ ਹਟਿਆਏ,
ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਘੋੜੇ ਤੇ ਬੈਠ ਕੇ ਤੇ ਪੰਘਾਣੀ ਵਾਲੇ ਥਾਂ ਤੋਂ ਪੌਂਟਾ ਸਾਹਿਬ ਆ ਗਏ।
ਜੈ ਲੈ ਮਹਾਂ ਅਰਕਾਏ,
ਸਾਧ ਸੰਗਤ ਜੀ ਜੈ ਲਹਿ ਮਹਾਂ ਅਰਕਾਏ, ਸੱਚੇ ਪਾਤਸ਼ਾਹ ਨੇ ਸੂਰਮਿਆਂ ਦਾ ਨਾਸ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੱਤ ਪ੍ਰਾਪਤ ਕੀਤੀ ਜੀ। ਗੁਰੂ ਸਾਹਿਬ ਨੇ ਕੀ ਹਾਰਨਾ, ਸਾਧ ਸੰਗਤ ਜੀ ਗੁਰੂ ਸਾਹਿਬ ਦਾ ਨਾਮ ਲੈਣ ਵਾਲੇ ਵੀ ਨਹੀਂ ਹਾਰਦੇ ਜੀ, ਸਤਿਗੁਰੂ ਜੀ ਦਾ ਤੇ ਨਾਮ ਲੈਣ ਵਾਲੇ ਨਹੀਂ ਹਾਰਦੇ ਤੇ ਸਤਿਗੁਰੂ ਜੀ ਕਿੱਥੋਂ ਹਾਰ ਜਾਣਗੇ ਜੀ। ਜਿਹੜਾ ਸਿੱਖ ਕਿਤੇ ਮੋਰਚੇ ਤੇ ਜਾ ਰਿਹਾ ਹੋਵੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਯਾਦ ਕਰੇ, ਉਹਦੀ ਕਦੀ ਵੀ ਹਾਰ ਨਹੀਂ ਹੋਏਗੀ ਜੀ, ਉਹਦੀ ਜਿੱਤ ਹੀ ਜਿੱਤ ਹੋਏਗੀ ਜੀ। ਵੈਰੀਆਂ ਦਾ, ਬਹੁਤੇ ਸੂਰਮਿਆਂ ਦਾ ਨਾਸ਼ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਜਿੱਤ ਪ੍ਰਾਪਤ ਕਰਕੇ ਪੌਂਟਾ ਸਾਹਿਬ ਵਾਪਸ ਆ ਰਹੇ ਹਨ।
ਜੈ ਕੋ ਸੁਣਾਏ ਬਖਾਨ, ਹਰਖਾਏ ਵੀਰ ਮਹਾਨ।
ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਜਦੋਂ ਪੌਂਟਾ ਸਾਹਿਬ ਆਏ ਤੇ ਧੰਨ ਸਤਿਗੁਰੂ ਗਰੀਬ ਨਵਾਜ, ਗੱਜ ਕੇ ਆਖੋ ਵਾਹਿਗੁਰੂ, ਫਿਰ ਆਖੋ ਫਿਰ ਨਗਾਰ ਜੀ ਕਿੱਧਰ ਵਹਿੰਦਾ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਜੀ ਵਾਪਸ ਆਏ ਤੇ ਸਾਧ ਸੰਗਤ ਜੀ ਮਹਾਰਾਜ ਜੰਗ ਜਿੱਤ ਕੇ ਆ ਰਹੇ ਸਨ ਜੀ, ਕਿਉਂਕਿ ਜਿੱਥੇ ਜੰਗ ਹੋਣੀ ਹੈ ਉੱਥੇ ਸ਼ਹੀਦੀਆਂ ਵੀ ਹੋਣੀਆਂ ਨੇ ਜੀ, ਸ਼ਹੀਦੀਆਂ ਹੋਣੀਆਂ ਤੈਅ ਨੇ ਪਰ ਜਿੱਤ ਹੋ ਜਾਣੀ ਬੜੀ ਵੱਡੀ ਗੱਲ ਹੈ। ਜਦੋਂ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਆਏ, ਜੈ ਕੋ ਸੁਣਾਏ ਬਖਾਨ, ਹਰਖਾਏ ਵੀਰ ਮਹਾਨ, ਸਾਧ ਸੰਗਤ ਜੀ ਰਣਜੀਤ ਨਗਾਰੇ ਵਾਲੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਆਉਣ ਦੀ ਖੁਸ਼ੀ ਵਿੱਚ, ਜੰਗ ਜਿੱਤਣ ਦੀ ਖੁਸ਼ੀ ਵਿੱਚ ਪੌਂਟਾ ਸਾਹਿਬ ਆ ਕੇ ਬਹੁਤ ਉੱਚੀ ਰਣਜੀਤ ਨਗਾਰਾ ਵਜਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਉਣ ਦੀ ਖੁਸ਼ੀ ਵਿੱਚ ਨਗਾਰਾ ਵੱਜਿਆ ਤੇ ਸਾਰੇ ਸੂਰਬੀਰ ਬਹੁਤ ਪ੍ਰਸੰਨ ਹੋਏ।
ਰਾਣੰ ਬਾਤ ਭਗਤ ਬ੍ਰਿੰਦ,
ਹਰ ਕੋਈ ਜੰਗ ਦੀ ਗੱਲ ਕਰ ਰਿਹਾ, ਭਾਈ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਬੜੀ ਉੱਥੇ ਦੁਸ਼ਟਾਂ ਦਾ ਨਾਸ਼ ਕੀਤਾ।
ਗਿਰਨਾਥ ਤਰਾਸ ਬਿਲੰਦ,
ਇੰਨਾ ਮਹਾਰਾਜ ਨੇ ਨਾਸ਼ ਕੀਤਾ, ਜਿਹੜੇ ਪਹਾੜੀ ਚੜ੍ਹ ਕੇ ਆਏ ਸਨ ਸਾਰੇ ਡਰ ਕੇ ਭੱਜ ਗਏ ਜੀ, ਸਾਰੇ ਡਰ ਕੇ ਭੱਜ ਗਏ। ਇੱਕ ਨੂੰ ਤੇ ਮਾਰ ਹੀ ਸੁੱਟਿਆ ਗੁਰੂ ਸਾਹਿਬ ਜੀ ਨੇ, ਹਾਂਜੀ
ਚਲ ਮੰਦ ਮੰਦ ਹੈ ਆਏ
ਹਾਂਜੀ
ਮਿਲ ਪੁੰਜ ਦੇਤ ਵਧਾਏ
ਹੌਲੀ ਹੌਲੀ ਚੱਲ ਕੇ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਜਿੱਤ ਕੇ ਵਾਪਸ ਘਰ ਵਿੱਚ ਆਏ ਹਨ ਤੇ ਸਾਧ ਸੰਗਤ ਜੀ ਹਰ ਕੋਈ ਗੁਰੂ ਸਾਹਿਬ ਨੂੰ ਵਧਾਈਆਂ ਦੇ ਰਿਹਾ ਹੈ।
ਨਿਸਬੀਤਗੀ ਘੱਟ ਚਾਰ
ਹਾਂਜੀ
ਉਤਰੇ ਗੁਰੂ ਨਿਜ ਦੁਆਰ
ਚਾਰ ਘੜੀਆਂ ਰਾਤ ਬਤੀਤ ਹੋ ਗਈ ਰਾਤ ਸਮੇਂ ਸਤਿਗੁਰੂ ਪਾਉਂਟਾ ਸਾਹਿਬ ਵਿੱਚ ਪਹੁੰਚੇ ਤੇ ਜਦੋਂ ਮਹਾਰਾਜ ਪਾਉਂਟਾ ਸਾਹਿਬ ਵਿੱਚ ਪਹੁੰਚੇ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਫਿਰ ਘੋੜੇ ਤੋਂ ਉਤਰੇ
ਸਭ ਸ਼ਸਤਰ ਬਸਤਰ ਉਤਾਰ
ਮਹਾਰਾਜ ਨੇ ਸ਼ਸਤਰ ਬਸਤਰ ਸਾਰੇ ਫਿਰ ਉਤਾਰੇ ਜੀ ਗੱਜ ਕੇ ਆਖੋ ਵਾਹਿਗੁਰੂ। ਉਹ ਜਿਹੜਾ ਮਹਾਰਾਜ ਨੇ ਸ਼ਸਤਰ ਬਸਤਰ ਕਮਰ ਕੱਸਾ ਸਾਰਾ ਸਜਾਇਆ ਸੀ ਨਾ ਉਹ ਸਤਿਗੁਰੂ ਜੀ ਨੇ ਫਿਰ ਸਾਰਾ ਉਤਾਰਿਆ
ਇਸ਼ਨਾਨ ਆਦਿਕ ਧਾਰ
ਤੇ ਆਪ ਸਤਿਗੁਰੂ ਗਰੀਬ ਨਵਾਜ ਜੀ ਨੇ ਇਸ਼ਨਾਨ ਕੀਤਾ ਜੀ ਜੰਗ ਜਿੱਤ ਕੇ ਆਏ ਨੇ ਵੈਰੀਆਂ ਦਾ ਨਾਸ਼ ਕਰਕੇ ਆਏ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ਼ਨਾਨ ਕੀਤਾ ਸੱਚੇ ਪਾਤਸ਼ਾਹ ਨੇ
ਚਿਤਵੰਤ ਸੰਗੋ ਸ਼ਾਹ
ਤੇ ਪਰ ਮਹਾਰਾਜ ਨਾਲ ਨਾਲ ਇਸ਼ਨਾਨ ਤੇ ਕਰ ਰਹੇ ਨੇ ਪਰ ਸਾਧ ਸੰਗਤ ਜੀ ਮਹਾਰਾਜ ਸੰਗੋ ਸ਼ਾਹ ਨੂੰ ਵੀ ਚੇਤਾ ਕਰਦੇ ਨੇ ਜੀ ਸਤਿਗੁਰੂ ਜੀ ਦਾ ਭਰਾ ਹੈ ਤੇ ਸਾਧ ਸੰਗਤ ਜੀ ਸ਼ਹੀਦੀ ਪ੍ਰਾਪਤ ਕਰ ਗਿਆ ਭਰਾ ਤੇ ਭਰਾ ਹੀ ਹੁੰਦਾ ਪਰ ਮਾਫ ਕਰਿਓ ਆਮ ਭਰਾਵਾਂ ਵਿੱਚ ਤੇ ਸੰਗੋ ਸ਼ਾਹ ਵਰਗੇ ਭਰਾਵਾਂ ਵਿੱਚ ਬੜਾ ਫਰਕ ਹੈਗਾ ਜੀ ਭਾਈ ਸੰਗੋ ਸ਼ਾਹ ਜੀ ਸਤਿਗੁਰੂ ਜੀ ਦੇ ਇੱਕ ਬਚਨ ਤੋਂ ਜਾਨ ਕੁਰਬਾਨ ਕਰਨ ਵਾਸਤੇ ਤਿਆਰ ਰਹਿੰਦੇ ਸਨ ਜੀ ਪਿਆਰ ਕਿਉਂ ਨਹੀਂ ਹੋਏਗਾ ਮਹਾਰਾਜ ਪਿਆਰ ਵਿੱਚ ਆਏ ਤੇ ਸੰਗੋ ਸ਼ਾਹ ਜਿਹਨੂੰ ਇਸ਼ਨਾਨ ਕਰਦਿਆਂ ਕਰਦਿਆਂ ਚੇਤੇ ਕਰਦੇ ਨੇ ਜੀ ਤੁਸੀਂ ਖੁਦ ਹਿਸਾਬ ਲਓ ਜਿਹੜੇ ਕਮਾਈ ਵਾਲੇ ਮਹਾਂਪੁਰਸ਼ ਹੁੰਦੇ ਨੇ ਨਾ ਕਿਤੇ ਉਹ ਆਪਣੀ ਰਸਨਾ ਤੋਂ ਬੰਦੇ ਨਾਲ ਨਾਮ ਹੀ ਲੈ ਦੇਣ ਤੋਂ ਬੜਾ ਭਲਾ ਹੋ ਜਾਂਦਾ ਜੀ ਤੇ ਜੇ ਨਾਮ ਨਾ ਲੈਣ ਚੁੱਪ ਕਰਕੇ ਚੇਤੇ 'ਚ ਯਾਦ ਕਰਨ ਇਹਦੇ ਵਿੱਚ ਵੀ ਬੜਾ ਭਲਾ ਹੋ ਜਾਂਦਾ ਜੀ ਨਾਮ ਮੂੰਹੋਂ ਨਾ ਲੈਣ ਪਰ ਚੇਤੇ 'ਚ ਯਾਦ ਕਰਨ ਇਹਦੇ ਵਿੱਚ ਵੀ ਬੜਾ ਭਲਾ ਹੋ ਜਾਂਦਾ ਤੇ ਤੁਸੀਂ ਖੁਦ ਸੋਚੋ ਜਿਹਨੂੰ ਗੁਰੂ ਸਾਹਿਬ ਚੇਤਾ ਕਰਨ ਦੇ ਉਹ ਕਿੱਡਾ ਮਹਾਨ ਹੋਏਗਾ ਜੀ ਮਹਾਰਾਜ ਨਾਲ ਨਾਲ ਇਸ਼ਨਾਨ ਕਰਨ ਤੇ ਨਾਲ ਨਾਲ ਸੰਗੋ ਸ਼ਾਹ ਜੀ ਨੂੰ ਯਾਦ ਕਰਨ ਸੱਚੇ ਪਾਤਸ਼ਾਹ ਪਿਆਰ ਵਿੱਚ ਹਾਂਜੀ
ਹਰ ਜੀਤ ਮਲ ਸੁਭਾਹ
ਨਾਲ ਮਹਾਰਾਜ ਜੀਤ ਮਲ ਜੀ ਦੇ ਸੁਭਾਅ ਦੀ ਵੀ ਵਿਚਾਰ ਕਰਦੇ ਹਨ ਬਾਬਾ ਜੀਤ ਮਲ ਜੀ ਦਾ ਸੁਭਾਅ ਬੜਾ ਵਧੀਆ ਹਰ ਵਕਤ ਸਤਿਬਚਨੀ ਸਨ ਬਾਬਾ ਜੀਤ ਮਲ ਜੀ ਜਿਹੜੇ ਮੈਦਾਨ ਵਿੱਚ ਸ਼ਹੀਦ ਹੋ ਗਏ ਨੇ ਨਾ ਹਰ ਵਕਤ ਸਤਿਬਚਨੀ ਸਨ ਗੱਜ ਕੇ ਆਖੋ ਵਾਹਿਗੁਰੂ ਹਰ ਵਕਤ ਸਤਿਬਚਨ ਦਾ ਪਹਿਰਾ ਕਦੀ ਕੋਈ ਗੱਲ ਐਸੀ ਆਖੀ ਨਹੀਂ ਗੁਰੂ ਸਾਹਿਬ ਨੂੰ ਜੋ ਸੱਚੇ ਪਾਤਸ਼ਾਹ ਨੇ ਕਹਿਣਾ ਬਾਬਾ ਜੀਤ ਮਲ ਜੀ ਬਸ ਸਤਿਬਚਨ ਕਰਦੇ ਸਨ ਗੁਰਮੁਖੋ ਕੋਈ ਸਰੀਰ ਤਿਆਗ ਜਾਵੇ ਤੇ ਜੇ ਉਹਨੂੰ ਗੁਰੂ ਸਾਹਿਬ ਚੇਤਾ ਕਰ ਰਹੇ ਨੇ ਤੇ ਖੁਦ ਸੋਚੋ ਉਹਦਾ ਸੁਭਾਅ ਕਿੱਡਾ ਸ੍ਰੇਸ਼ਟ ਹੋਏਗਾ ਜੀ ਬਹੁਤ ਵਾਰ ਸਰੀਰ ਤਿਆਗਣ ਤੋਂ ਬਾਅਦ ਨਾ ਜਦੋਂ ਕੋਈ ਸਰੀਰ ਤਿਆਗਦਾ ਅਸੀਂ ਮਿਲ ਕੇ ਉਹਦੇ ਸੁਭਾਅ ਦੀਆਂ ਗੱਲਾਂ ਕਰਦੇ ਵੀ ਉਹਦਾ ਸੁਭਾਅ ਬੜਾ ਵਧੀਆ ਸੀਗਾ ਜੀ ਮਹਾਰਾਜ ਬਾਬਾ ਜੀਤ ਮਲ ਜੀ ਦਾ ਵੀ ਸੁਭਾਅ ਚੇਤਾ ਕਰਦੇ ਹਨ
ਸਭ ਆਪ ਆਪਣ ਡੇਰ
ਹਾਂਜੀ
ਉਤਰੇ ਆਨੰਦ ਬਡੇਰ
ਹਰ ਸੂਰਮੇ ਗੁਰੂ ਸਾਹਿਬ ਦੀਆਂ ਫੌਜਾਂ ਆਪੋ ਆਪਣੇ ਡੇਰੇ ਤੇ ਆ ਕੇ ਉਤਰੀਆਂ ਹਰ ਇੱਕ ਦੇ ਮਨ ਵਿੱਚ ਬੜਾ ਆਨੰਦ ਹੈ ਸਤਿਗੁਰੂ ਜੀ ਦੀ ਕਿਰਪਾ ਨਾਲ ਆਪਣੀ ਜਿੱਤ ਹੋਈ ਆ
ਰਣ ਗਾਥ ਥਾਨ ਹੈ ਥਾਨ
ਹਾਂਜੀ
ਮਿਲ ਵੀਰ ਬ੍ਰਿੰਦ ਬਖਾਨ
ਤੇ ਸਾਧ ਸੰਗਤ ਜੀ ਹੁਣ ਸਾਰੇ ਮਿਲ ਕੇ ਨਾ ਰਣ ਖੇਤਰ ਦੀਆਂ ਗੱਲਾਂ ਕਰਦੇ ਜੰਗ ਦੀਆਂ ਗੱਲਾਂ ਕਰਦੇ ਉਹ ਜਿਵੇਂ ਆਮ ਹੀ ਆ ਕੋਈ ਮੋਰਚਾ ਮਾਰ ਕੇ ਆਈਏ ਨਾ ਤੇ ਫਿਰ ਆ ਕੇ ਘਰ ਵਿੱਚ ਉਹਦੀਆਂ ਹੀ ਗੱਲਾਂ ਹੁੰਦੀਆਂ ਜੀ ਜੇ ਵਿਆਹ ਤੋਂ ਆਓ ਤਾਂ ਵਿਆਹ ਦੀਆਂ ਗੱਲਾਂ ਹੀ ਬੀਬੀਆਂ ਚਾਰ ਚਾਰ ਦਿਨ ਕਰਦੀਆਂ ਰਹਿੰਦੀਆਂ ਜੀ ਉੱਥੇ ਆਹ ਸੀ ਉੱਥੇ ਆਹ ਸੀ ਤੇ ਸੂਰਮਿਆਂ ਨੂੰ ਰਣ ਖੇਤਰ ਵਿੱਚ ਜਾਣ ਦਾ ਇੰਨਾ ਚਾਅ ਹੁੰਦਾ ਜਿਵੇਂ ਆਮ ਲੋਕਾਂ ਨੂੰ ਵਿਆਹ ਵਿੱਚ ਜਾਣ ਦਾ ਚਾਅ ਹੁੰਦਾ ਜੀ ਭਾਈ ਸਾਹਿਬ ਲਿਖਦੇ ਸਾਰੇ ਹੁਣ ਰਣ ਖੇਤਰ ਦੀਆਂ ਗੱਲਾਂ ਕਰਦੇ ਜੰਗ ਦੇ ਮੈਦਾਨ ਵਿੱਚ ਕੀ ਹੋਇਆ ਇਸ ਗੱਲ ਦੀ ਸਾਰੇ ਗੱਲਾਂ ਬਚਨ ਕਰਦੇ ਹਨ
ਰਣ ਭੀਰ ਤਿਆਗ ਪਰਾਏ
ਹਾਂਜੀ
ਜਿਨ ਸੂਰ ਕੀਨ ਸਕਾਏ
ਸਾਧ ਸੰਗਤ ਨਾਲੇ ਕਹਿੰਦੇ ਵੇਖੇ ਪਹਾੜੀਏ ਕਾਇਰ ਡਰਪੋਕ ਸਾਡੇ ਸਤਿਗੁਰੂ ਜੀ ਦੇ ਬਾਣਾਂ ਨੂੰ ਵੇਖ ਕੇ ਭੱਜ ਗਏ ਹਾਂਜੀ
ਸਭ ਕੀ ਕਹੇ ਕਰਤੂਤ ਗੁਰ ਕਉ ਮਹਾਂ ਜਸ ਪੂਤ
ਸਾਰਿਆਂ ਦੇ ਕਰਤੂਤਾਂ ਦੇ ਬਚਨ ਕਰਨ ਦੇ ਨੇ ਤੇ ਨਾਲ ਸੱਚੇ ਪਾਤਸ਼ਾਹ ਜੀ ਦਾ ਮਹਾਨ ਜਸ ਵੀ ਕਰਦੇ ਹਨ ਜੀ। ਹਰੀ ਚੰਦ ਦੀ ਕਰਤੂਤ ਦੀ ਗੱਲ ਕਰਦੇ, ਭੀਖਣ ਖਾਂ ਦੀ ਕਰਤੂਤ ਦੀ ਗੱਲ ਕਰਦੇ, ਕਿਵੇਂ ਜੰਗ ਦੇ ਮੈਦਾਨ ਵਿੱਚ ਪਿੱਠ ਵਿਖਾ ਕੇ ਭੱਜ ਗਿਆ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵੀ ਜਸ ਕਰਦੇ ਵੇਖਿਆ। ਸਾਡੇ ਸੱਚੇ ਪਾਤਸ਼ਾਹ ਇੱਕੋ ਵਾਰੀ ਜੰਗ ਦੇ ਮੈਦਾਨ ਵਿੱਚ ਆਏ ਤੇ ਜੰਗ ਦੇ ਮੈਦਾਨ ਦਾ ਨਕਸ਼ਾ ਬਦਲ ਕੇ ਸਤਿਗੁਰੂ ਨੇ ਰੱਖ ਦਿੱਤਾ ਜੀ। ਹਾਂਜੀ,
ਨਿਸਮੈ ਟਿਕੇ ਸਭ ਵੀਰ ਸੁਪਤੇ ਜਥਾ ਸੁਖ ਧੀਰ।
ਸਾਰੀ ਰਾਤ ਸੂਰ ਵੀਰ ਟਿਕੇ ਰਹੇ, ਫਿਰ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਹੋਇਆ।
ਪੁਨਸਾਰ ਜਾਨ ਮਹਾਨ ਗੁਰਬਾਨ ਕਹੋ ਕਰ ਗਾਨ।
ਤੇ ਸਾਧ ਸੰਗਤ ਜੀ ਫਿਰ ਜਦੋਂ ਵੱਡੀ ਸਵੇਰ ਹੋਈ ਨਾ, ਤੇ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦੀ ਪਵਿੱਤਰ ਗੁਰਬਾਣੀ ਦਾ ਗੁਰੂ ਕੇ ਸਿੱਖ ਪਾਠ ਵੀ ਕਰਦੇ ਨੇ ਜੀ। ਉਦੋਂ ਮੁੱਖ ਰੂਪ ਵਿੱਚ ਜਿਹੜੀ ਬਾਣੀ ਪ੍ਰਚਲਿਤ ਸੀ ਨਾ ਪਾਠ ਕਰਨ ਵਾਲੀ, ਹੁਣ ਤੇ ਗੁਰੂ ਕੇ ਸਿੰਘ ਆਪਾਂ ਪੰਜ ਬਾਣੀਆਂ ਦਾ ਪਾਠ ਕਰਦੇ। ਉਦੋਂ ਅੰਮ੍ਰਿਤ ਵੇਲੇ ਸਿੱਖ ਜਪਜੀ ਸਾਹਿਬ ਅਤੇ ਸੁਖਮਣੀ ਸਾਹਿਬ ਦਾ ਪਾਠ ਕਰਦੇ ਹੁੰਦੇ ਸੀਗੇ ਜੀ। ਸਾਰੇ ਗੁਰੂ ਕੇ ਸਿੰਘ ਸਿੱਖ ਆਪੋ ਆਪਣੇ ਤੰਬੂਆਂ ਵਿੱਚ ਬਹਿ ਕੇ ਗੁਰੂ ਦੀ ਬਾਣੀ ਦਾ, ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਪਾਠ ਕਰਦੇ। ਹਾਂਜੀ,
ਮੁੱਖ ਪਾਠ ਕੇਤਕ ਕੀਨ ਕਰ ਪ੍ਰੇਮ ਜਿਉਂ ਜਲ ਮੀਨ।
ਪਰ ਗੁਰੂ ਕੇ ਸਿੱਖ ਭਾਵੇਂ ਜੰਗ ਕਰਕੇ ਵੀ ਆਏ ਨੇ ਨਾ, ਤੇ ਸਰੀਰ ਭਾਵੇਂ ਥੱਕੇ ਵੀ ਹੋਣ, ਪਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੁੱਖ ਪਾਠ ਕੇਤਕ ਕੀਨ ਕਰ ਪ੍ਰੇਮ ਜਿਉਂ ਜਲ ਮੀਨ। ਪਾਠ ਤੇ ਕਰਦੇ ਤੇ ਘੋੜਾ ਨਹੀਂ ਦੜਾਉਂਦੇ ਪਾਠ ਕਰਦੇ ਆ ਜੀ। ਗੱਜ ਕੇ ਆਖੋ, ਕਿਉਂਕਿ ਸਾਧ ਸੰਗਤ ਜੀ ਆਮ ਜਦੋਂ ਸੁਣੀਦਾ ਨਾ ਪ੍ਰੇਮੀਆਂ ਨੂੰ ਪਾਠ ਕਰਦਿਆਂ ਤੇ ਘੋੜੇ ਹੀ ਦੌੜਦੇ ਨੇ ਜੀ ਉਦੋਂ ਜੀ ਜੀ ਪਿਆਰ ਨਾਲ, ਤੇ ਬਾਣੀ ਪੜ੍ਹਦਾ ਹੀ ਕੋਈ ਨਹੀਂ ਜੀ। ਬੜੇ ਪਿਆਰ ਨਾਲ ਗੁਰੂ ਕੇ ਸਿੱਖ ਮੁੱਖ ਤੋਂ ਬੋਲ ਬੋਲ ਕੇ ਪਾਠ ਕਰਦੇ ਜੀ। ਜਿਹੜਾ ਚੁੱਪ ਕਰਕੇ ਪਾਠ ਕਰਨ ਦੀ ਅਵਸਥਾ ਨਾ, ਇਹ ਤੇ ਸਮੇਂ ਨਾਲ ਬਾਅਦ ਵਿੱਚ ਬਣਦੀ, ਪਹਿਲਾਂ ਤੇ ਬੋਲ ਕੇ ਪਾਠ ਕਰਨਾ ਪੈਂਦਾ ਹੈ ਜੀ। ਆਪਾਂ ਜਪਜੀ ਸਾਹਿਬ ਅੱਜ ਪੜ੍ਹਿਆ, ਪਰ ਤੁਸੀਂ ਖੁਦ ਵਿਚਾਰ ਕਰੋ, ਜਿਨ੍ਹਾਂ ਜਿਨ੍ਹਾਂ ਜਪਜੀ ਸਾਹਿਬ ਦਾ ਪਾਠ ਕੀਤਾ, ਸੁਣੈ ਦੀਆਂ ਪੌੜੀਆਂ ਪੜ੍ਹੀਆਂ ਤਾਂ ਧਿਆਨ ਕਿੱਥੇ ਘੁੰਮ ਰਿਹਾ ਸੀਗਾ ਜੀ। ਜਦੋਂ ਮੰਨੈ ਵਾਲੀਆਂ ਪੌੜੀਆਂ ਪੜ੍ਹੀਆਂ ਤਾਂ ਉਦੋਂ ਧਿਆਨ ਕਿੱਥੇ ਸੀਗਾ ਜੀ। ਅਸੰਖਾਂ ਵਾਲੀਆਂ ਪੌੜੀਆਂ ਪੜ੍ਹੀਆਂ ਤਾਂ ਉਦੋਂ ਧਿਆਨ ਕਿੱਥੇ ਸੀ। ਕਈ ਵਾਰੀ ਪਾਠ ਕਰ ਲੈਂਦੇ, ਚੇਤਾ ਆਉਂਦਾ ਵੀ ਮਨਾ ਇਹ ਵੀ ਪੌੜੀਆਂ ਸੀਗੀਆਂ ਪਾਠ ਵਿੱਚ, ਇੰਨਾ ਧਿਆਨ ਨਹੀਂ ਹੁੰਦਾ ਸਾਡਾ ਜੀ। ਭਾਵੇਂ ਗੁਰੂ ਕੇ ਸਿੰਘ ਜੰਗ ਲੜ ਕੇ ਆਏ, ਪਰ ਜਦੋਂ ਗੁਰਬਾਣੀ ਦਾ ਪਾਠ ਕਰਨ ਦਾ ਸਮਾਂ ਆਇਆ ਤੇ ਬੜੇ ਪਿਆਰ ਨਾਲ ਗੁਰੂ ਕੇ ਸਿੱਖ ਗੁਰਬਾਣੀ ਦਾ ਪਾਠ ਕਰ ਰਹੇ ਹਨ। ਹਾਂਜੀ,
ਸ੍ਰੀ ਵਾਹਿਗੁਰੂ ਜੀ
ਕਰ ਸੋਚ,
ਕਰ ਸੋਚ ਮਜਨ ਨੀਰ ਗੁਰ ਬੈਠ ਗਏ ਬਰ ਵੀਰ।
ਉਧਰ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਵੀ ਇਸ਼ਨਾਨ ਪਾਨ ਕਰਕੇ, ਮਹਾਰਾਜ ਜੀ ਵੀ ਹੁਣ ਆਉਣ ਦੀਆਂ ਤਿਆਰੀਆਂ ਕਰ ਰਹੇ ਹਨ।
ਭਟ ਬ੍ਰਿੰਦ ਆਯੁੱਧ ਧਾਰ ਸਭ ਕੀਨ ਆਨ ਦੀਵਾਰ।
ਤੇ ਬਹੁਤ ਸੂਰਬੀਰ ਸ਼ਸਤਰ ਧਾਰ ਧਾਰ ਕੇ, ਆਪਣਾ ਗੁਰਬਾਣੀ ਦਾ ਪਾਠ ਕਰਕੇ ਨਾ, ਨਿਯਮ ਕਰਕੇ ਤੇ ਸ਼ਸਤਰ ਬਸਤਰ ਸਜਾ ਕੇ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਆਉਣ ਲੱਗੇ। ਹਾਂਜੀ,
ਲਗ ਗਾ ਦੀਵਾਨ ਮਹਾਨ ਵਿੱਚ ਸ਼ੋਭ ਤੇ ਸੁਖਦਾਨ।
ਗੁਰਮੁਖੋ, ਬੜਾ ਵੱਡਾ ਦੀਵਾਨ ਸੱਜ ਗਿਆ, ਤੇ ਸੱਚੇ ਪਾਤਸ਼ਾਹ ਗੁਰੂ ਦੇ ਦੀਵਾਨ ਸੱਚੇ ਪਾਤਸ਼ਾਹ ਮਹਾਰਾਜ ਦੀਵਾਨ ਵਿੱਚ ਆ ਕੇ ਸੱਜੇ, ਤੇ ਸੱਚੇ ਪਾਤਸ਼ਾਹ ਸਭਾ ਵਿੱਚ ਬੈਠਿਆਂ ਬੜੇ ਫੱਬ ਰਹੇ ਨੇ ਜੀ, ਬੜੇ ਸੋਹਣੇ ਲੱਗ ਰਹੇ ਨੇ ਗੁਰੂ ਜੀ। ਹਾਂਜੀ,
ਤਬ ਆਇਓ ਬੁੱਧੂ ਸ਼ਾਹ ਜਿਹ ਸੰਗ ਸੁਭਟ ਗਣ ਆਹਾ।
ਗੱਜ ਕੇ ਆਖੋ ਵਾਹਿਗੁਰੂ। ਪਰ ਬਹੁਤ ਫੱਬ ਰਹੇ, ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪੀਰ ਬੁੱਧੂ ਸ਼ਾਹ ਜੀ ਆਏ। ਪੀਰ ਜੀ ਦੇ ਦੋ ਜਵਾਨ ਪੁੱਤ ਜੰਗ ਵਿੱਚ ਸ਼ਹੀਦ ਹੋਏ ਸਨ ਜੀ। ਹਾਂਜੀ,
ਦੋਵੇਂ ਪੁੱਤਰ ਗਏ ਰਣ ਮਾਰੇ, ਦੋਏ ਜੀਵਤ ਸੰਗ ਨਿਹਾਰੇ।
ਜਿਹੜੇ ਦੋ ਪੁੱਤ ਜਿਉਂਦੇ ਸਨ ਉਹ ਪੀਰ ਜੀ ਦੇ ਨਾਲ ਆਏ ਨੇ। ਹਾਂਜੀ,
ਸਭ ਸ਼ਸਤਰ ਅੰਗ ਮਹਿਲਾਏ, ਹਿਤ ਦਰਸ਼ਨ ਮੋਦ ਵਧਾਏ।
ਸਾਰੇ ਸ਼ਸਤਰ ਬਸਤਰ ਪੀਰ ਜੀ ਨੇ ਵੀ ਆਪਣੇ ਅੰਗ ਦੇ ਨਾਲ ਲਾਏ, ਉਹਨਾਂ ਦੇ ਬੱਚਿਆਂ ਨੇ ਵੀ ਅੰਗਾਂ ਨਾਲ ਆਪਣੇ ਸ਼ਸਤਰ ਸਜਾਏ ਹੋਏ ਜੀ। ਹਾਂਜੀ,
ਜਬ ਚੱਲ ਕਰ ਆਇਓ ਨੇੜੇ, ਗੁਰ ਉੱਚੇ ਕਹਿ ਤਿਸ ਬੇਰੇ।
ਜਦੋਂ ਪੀਰ ਜੀ ਚੱਲ ਕੇ ਸਤਿਗੁਰੂ ਜੀ ਦੇ ਨੇੜੇ ਆਏ ਨਾ, ਸਤਿਗੁਰੂ ਗਰੀਬ ਨਵਾਜ਼ ਜੀ ਪੀਰ ਜੀ ਨੂੰ ਵੇਖ ਕੇ ਉੱਚੀ ਸਾਰੀ ਕਹਿਣ ਲੱਗੇ ਜੀ। ਪੀਰ ਜੀ ਨੂੰ ਮਹਾਰਾਜ ਨੇ ਵੇਖਿਆ ਤੇ ਉੱਚੀ ਵੇਖ ਕੇ ਬਚਨ ਕੀਤਾ ਸੱਚੇ ਪਾਤਸ਼ਾਹ ਨੇ।
ਹਾਂਜੀ, ਆਵੋ ਬੁੱਧੂ ਸ਼ਾਹ ਤੁਮ ਪੀਰ ਸਾਚ ਕੇ ਆਹਾ।
ਤੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮਹਾਰਾਜ ਕਹਿੰਦੇ ਆਓ ਪੀਰ ਬੁੱਧੂ ਸ਼ਾਹ ਜੀ ਸਾਡੇ ਕੋਲ ਆਓ, ਤੁਸੀਂ ਤੇ ਸੱਚ ਦੇ ਪੀਰ ਹੋ ਕਹਿਣ ਲੱਗੇ। ਹੁਣ ਵੇਖ ਲਓ ਜਨਮ ਕਿਸੇ ਵੀ ਧਰਮ ਵਿੱਚ ਹੋਇਆ ਹੋਵੇ, ਕਿਸੇ ਵੀ ਧਰਮ ਵਿੱਚ ਪਰਿਵਾਰ ਵਿੱਚ ਜਨਮ ਹੋਇਆ ਹੋਵੇ, ਪਰ ਗੁਰਮੁਖੋ ਜਿਹੜਾ ਵੀ ਗੁਰੂ ਸਾਹਿਬ ਨਾਲ ਪਿਆਰ ਕਰਦਾ ਸਤਿਗੁਰੂ ਨੂੰ ਪ੍ਰਵਾਨ ਕਰ ਲੈਂਦੇ ਨੇ ਜੀ। ਮਹਾਰਾਜ ਨੇ ਬੁੱਧੂ ਸ਼ਾਹ ਜੀ ਨੂੰ ਵੀ ਪ੍ਰਵਾਨ ਕੀਤਾ ਹੋਇਆ। ਮਹਾਰਾਜ ਕਹਿੰਦੇ ਆਓ ਬੁੱਧੂ ਸ਼ਾਹ ਜੀ। ਮਹਾਰਾਜ ਕਹਿੰਦੇ ਤੁਸੀਂ ਤੇ ਸੱਚ ਦੇ ਪੀਰ ਹੋ, ਸੱਚ ਦੇ। ਹਾਂਜੀ,
ਸਭ ਸੁਣਦੇ ਹੋ ਆਏ ਨਜ਼ੀਕਾ ਕਰ ਜੋਰਤ ਜਿਸ ਉਰ ਨੀਕਾ।
ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਕਹਿਣ ਲੱਗੇ ਉਸੇ ਵੇਲੇ ਸਭ ਸੁਣਦੇ ਹੋ ਆਏ ਨਜ਼ੀਕਾ। ਸਾਰੇ ਇਹ ਗੱਲ ਸੁਣ ਰਹੇ ਵੀ ਪੀਰ ਜੀ ਨੂੰ ਮਹਾਰਾਜ ਨੇ ਆਖਿਆ, ਤੇ ਪੀਰ ਜੀ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਨੇੜੇ ਆਏ। ਗੁਰ ਭਾਈ ਸੰਤੋਖ ਸਿੰਘ ਜੀ ਲਿਖਦੇ ਕਹਿਣ ਲੱਗੇ ਕਰ ਜੋਰ ਕਰ ਜੋਰਤ ਜਿਸ ਉਰ ਨੀਕਾ। ਤੇ ਪੀਰ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਨਮਸਕਾਰ ਕਰਦੇ, ਤੁਸੀਂ ਵੀ ਕਰੋ ਸਾਰੇ, ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਹਾਂਜੀ,
ਝੁਕ ਕੀਨਸ ਤਬੈ ਸਲਾਮੂ ਪੁਨ ਕਰਿਓ ਮੁਰੀਦ ਤਮਾਮੂ।
ਪੀਰ ਜੀ ਨੇ ਝੁਕ ਕੇ ਸਤਿਗੁਰੂ ਜੀ ਨੂੰ ਸਲਾਮ ਕੀਤੀ, ਤੇ ਸਾਧ ਸੰਗਤ ਦੀ ਧਾਰਮਿਕ ਪੁਰਸ਼ਾਂ ਦੀ ਨਿਸ਼ਾਨੀ ਹੈ ਇਹ ਜੀ। ਹੁਣ ਸਾਡੇ ਬੰਦੇ ਧਾਰਮਿਕ ਤੇ ਬਣ ਜਾਂਦੇ, ਝੁਕਣਾ ਨਹੀਂ ਸਿੱਖਦੇ ਜੀ। ਹਾਂਜੀ, ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਨਹੀਂ ਚੰਗੀ ਤਰ੍ਹਾਂ ਨਮਸਕਾਰ ਕਰਦੇ ਤੇ ਦੂਜੇ ਨੂੰ ਕਿੱਥੋਂ ਕਰਨੀ ਹੈ ਜੀ। ਕੋਈ ਗੁਰੂ ਕਾ ਸਿੰਘ ਆ ਜਾਏ ਨਾ ਜੀ ਅੱਗੇ, ਤੇ ਆਕੜ ਕੇ ਖਲੋਤੇ ਰਹਿਣਗੇ, ਉਮਰ ਵੀ ਨਹੀਂ ਵੇਖਣਗੇ, ਤੇ ਸਾਧ ਸੰਗਤ ਜੀ ਝੁਕਣ ਦੀ ਤੇ ਗੱਲ ਹੀ ਬੜੀ ਦੂਰ ਦੀ ਹੈ ਜੀ। ਹੁਣ ਸਤਿਗੁਰੂ ਜੀ ਦੀ ਉਮਰ ਵੀ ਛੁਟੇਰੀ ਹੈ, ਪੀਰ ਜੀ ਬਜ਼ੁਰਗ ਨੇ, ਮਹਾਰਾਜ ਸੱਚੇ ਪਾਤਸ਼ਾਹ ਨੂੰ ਪੂਰਾ ਝੁੱਕ ਕੇ ਪੀਰ ਜੀ ਨੇ ਸਲਾਮ ਕੀਤਾ।
ਹੁਣ ਕਰਿਓ ਮੁਰੀਦ ਤਮਾਮੂ।
ਫਿਰ ਨਾਲ ਪੀਰ ਜੀ ਦੇ ਜਿੰਨੇ ਸਨ ਮੁਰੀਦ, ਪੀਰ ਜੀ ਦੇ ਚੇਲੇ, ਉਹਨਾਂ ਸਾਰਿਆਂ ਨੇ ਵੀ ਪੀਰ ਜੀ ਨੂੰ ਮੱਥਾ ਟੇਕਿਆ। ਸ਼ੁਕਰ ਹੈ। ਹਾਂਜੀ,
ਸੁਣ ਕਲਗੀ ਧਰ ਕੇ ਬੈਨਾ ਕਰ ਜੋਰੇ ਸਮੁਖ ਨੈਨਾ।
ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਨ ਲੱਗੇ ਪੀਰ ਜੀ ਨਾਲ, ਅੱਜ ਕੇ ਆਖੋ ਵਾਹਿਗੁਰੂ। ਮਹਾਰਾਜ ਪੀਰ ਜੀ ਨਾਲ ਬਚਨ ਕਰਨ ਲੱਗੇ, ਤੇ ਹਰ ਕੋਈ ਗੁਰੂ ਸਾਹਿਬ ਦੇ ਬਚਨ ਤੇ ਪੀਰ ਜੀ ਦੇ ਬਚਨ ਸੁਣ ਰਿਹਾ ਜੀ। ਹਾਂਜੀ,
ਮੁਖ ਬੋਲਿਓ ਅਰਜ ਗੁਜ਼ਾਰੀ ਮੋਹ ਸ਼ੋਕ ਨਾ ਹਿਰਦੈ ਮਝਾਰੀ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੀਰ ਜੀ ਤੁਹਾਡੇ ਦੋ ਪੁੱਤ ਸ਼ਹੀਦ ਹੋ ਗਏ ਨੇ, ਤੇ ਪੀਰ ਜੀ ਦੀ ਅਵਸਥਾ ਵੇਖੋ, ਜਵਾਨ ਪੁੱਤ ਦੋ ਜੰਗ ਵਿੱਚ ਕੱਟੇ ਗਏ ਹੋਣ। ਤੇ ਪੀਰ ਜੀ ਪਤਾ ਕੀ ਕਹਿਣ ਲੱਗੇ, ਪੀਰ ਜੀ ਕਹਿਣ ਲੱਗੇ ਸਤਿਗੁਰੂ ਮੈਨੂੰ ਰੱਤੀ ਭਰ ਵੀ ਸ਼ੋਕ ਨਹੀਂ ਹੈਗਾ, ਮਹਾਰਾਜ ਮੈਨੂੰ ਰੱਤੀ ਭਰ ਵੀ ਦੁੱਖ ਨਹੀਂ ਹੈਗਾ। ਦਾਸ ਨੇ ਕੱਲ ਪਰਸੋਂ ਬੇਨਤੀ ਕੀਤੀ, ਸਾਡੇ ਲਾਗੇ ਪਿੰਡ ਸਰਹਾਲੀ ਹੈ ਜੀ, ਤਰਨ ਤਾਰਨ ਤੋਂ ਅੱਗੇ ਜਾਓ ਸਰਹਾਲੀ ਪਿੰਡ ਆ ਜਾਂਦਾ ਜੀ। ਸਰਹਾਲੀ ਨਗਰ ਦੇ ਵਿੱਚ ਇੱਕ ਸਿੱਖ ਗੁਰੂ ਸਾਹਿਬ ਜੀ ਦੀ ਹਾਜ਼ਰੀ ਵਿੱਚ ਗਿਆ, ਆਪਣੀ ਪਤਨੀ ਨੂੰ ਕਹਿਣ ਲੱਗਾ ਭਗਵਾਨੇ ਤੂੰ ਪਿੱਛੋਂ ਪਰਿਵਾਰ ਸਾਂਭ, ਮੈਂ ਆਨੰਦਪੁਰ ਸਾਹਿਬ ਸੇਵਾ ਕਰਨ ਜਾ ਰਿਹਾ ਜੀ। ਸੇਵਾ ਕਰਦਿਆਂ ਕਰਦਿਆਂ ਉਹਨੇ ਸਰੀਰ ਤਿਆਗ ਦਿੱਤਾ, ਘਰਵਾਲੀ ਨੇ ਆਪਣਾ ਪੁੱਤ ਭੇਜ ਦਿੱਤਾ। ਘਰਵਾਲੀ ਨੂੰ ਪਤਾ ਲੱਗਾ ਜਿਹੜੇ ਮਾਝੇ ਦੇ ਨੇ, ਉਹਨਾਂ ਨੇ ਮਹਾਰਾਜ ਨੂੰ ਬੇਦਾਵਾ ਲਿਖ ਦਿੱਤਾ। ਉਹ ਸੋਚੇ ਬੇਦਾਵਾ ਲਿਖਣ ਵਾਲਿਆਂ ਵਿੱਚ ਕਿਤੇ ਮੇਰਾ ਪੁੱਤ ਵੀ ਨਾ ਸ਼ਾਮਿਲ ਹੋਵੇ ਜੀ, ਜੇ ਮੇਰੇ ਪੁੱਤ ਨੇ ਗੁਰੂ ਨੂੰ ਬੇਦਾਵਾ ਲਿਖਤਾ ਤੇ ਸਾਡੇ ਪੱਲੇ ਕੀ ਰਹਿ ਜਾਏਗਾ। ਉਹ ਬੜੀ ਦੁਖੀ, ਤੇ ਉਸ ਮਾਤਾ ਨੂੰ ਪਤਾ ਲੱਗਾ ਵੀ ਮਾਤਾ ਤੇਰਾ ਪੁੱਤ ਬੇਦਾਵਾ ਲਿਖਣ ਵਾਲਿਆਂ ਵਿੱਚ ਸ਼ਾਮਿਲ ਨਹੀਂ ਹੈਗਾ, ਤੇਰਾ ਪੁੱਤ ਉਹਨਾਂ ਸਿੰਘਾਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਦਿੱਤੀ। ਜਦੋਂ ਮਾਤਾ ਨੂੰ ਪਤਾ ਲੱਗਾ ਨਾ ਵੀ ਮੇਰਾ ਪੁੱਤ ਬਦਾਵਾ ਨਹੀਂ ਮੇਰੇ ਪੁੱਤ ਨੇ ਲਿਖਿਆ ਤੇ ਮੇਰਾ ਪੁੱਤ ਸ਼ਹੀਦ ਹੋ ਗਿਆ, ਉਸ ਬੀਬੀ ਮਾਤਾ ਨੇ ਸਵਾ ਮਹੀਨਾ ਲੰਗਰ ਲਾ ਕੇ ਰੱਖਿਆ ਸੀ ਆਪਣੇ ਘਰ ਵਿੱਚ ਜੀ, ਇਸੇ ਖੁਸ਼ੀ ਵਿੱਚ ਵੀ ਮੇਰੇ ਪੁੱਤ ਨੇ ਬੇਦਾਵਾ ਨਹੀਂ ਲਿਖਿਆ ਮੇਰਾ ਪੁੱਤ ਸ਼ਹੀਦ ਹੋ ਗਿਆ ਹੈ, ਸਵਾ ਮਹੀਨਾ ਲੰਗਰ ਲਾ ਕੇ ਆਪਣੇ ਘਰ ਵਿੱਚ ਰੱਖਿਆ ਜੀ ਉਹਨੇ। ਹਾਂਜੀ, ਆਪਣੇ ਸੱਚੇ ਪਾਤਸ਼ਾਹ ਤੋਂ ਇਸ ਤਰੀਕੇ ਨਾਲ ਕੁਰਬਾਨ ਜਾਂਦੇ ਗੁਰੂ ਕੇ ਸਿੱਖ ਜੀ। ਪੀਰ ਜੀ ਪਤਾ ਕੀ ਕਹਿੰਦੇ, ਪੀਰ ਜੀ ਕਹਿੰਦੇ ਮਹਾਰਾਜ ਮੈਨੂੰ ਰੱਤੀ ਮਾਤਰ ਵੀ ਸ਼ੋਕ ਨਹੀਂ ਹੈਗਾ ਵੀ ਮੇਰੇ ਪੁੱਤ ਜੰਗ ਵਿੱਚ ਵਾਪਸ ਨਹੀਂ ਆਏ, ਪਰਤ ਕੇ ਨਹੀਂ ਆਏ, ਉੱਥੇ ਕੱਟੇ ਗਏ ਹਨ, ਮੈਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ ਹੈਗਾ। ਹਾਂਜੀ,
ਸੋ ਕਾਰਨ ਸੁਣੋ ਗੁਸਾਈ
ਮਹਾਰਾਜ ਉਹਦਾ ਕਾਰਨ ਵੀ ਸੁਣ ਲਵੋ। ਹਾਂਜੀ
ਸਿਰ ਮਰਨੋ ਸਭ ਬਣ ਆਈ
ਆ ਬੱਚੇ ਨੂੰ ਬਾਹਰ ਲੈ ਜਾਓ ਲੈ ਜਾ ਕਾਕਾ ਇਹਨਾਂ ਗੱਜ ਕੇ ਆਖੋ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਉਹਦਾ ਕਾਰਨ ਇਹ ਹੈ ਵੀ ਮਰਨਾ ਤੇ ਇੱਕ ਦਿਨ ਸਾਰਿਆਂ ਨਹੀਂ ਹੈਗਾ ਮਹਾਰਾਜ ਸਰੀਰ ਤੇ ਸਭ ਨੇ ਤਿਆਗਣਾ। ਹਾਂਜੀ
ਮਮ ਪੁੱਤਰ ਮਰੇ ਸ਼ੁਭ ਥਾਨਾ
ਪਰ ਮੇਰਾ ਪੁੱਤਰ ਬੜੀ ਸ਼ੁਭ ਥਾਂ ਤੇ ਮਰਿਆ ਕਹਿਣ ਲੱਗੇ ਮੇਰੇ ਪੁੱਤਰਾਂ ਨੇ ਸਰੀਰ ਤਿਆਗਿਆ ਬੜੀ ਚੰਗੀ ਥਾਂ ਤੇ ਸਰੀਰ ਤਿਆਗਿਆ ਸਰੀਰ ਤੇ ਤਿਆਗਣਾ ਹੀ ਹੈ ਇਹਦੇ ਵਿੱਚ ਕੋਈ ਸ਼ੱਕ ਹੈ। ਹਾਂਜੀ
ਇੱਕ ਤੋਂ ਰਣ ਖੇਤ ਮਹਾਨਾ
ਕੀ ਇੱਕ ਤੇ ਮਹਾਰਾਜ ਜੰਗ ਦਾ ਮੈਦਾਨ। ਹਾਂਜੀ
ਹੁਣ ਕਾਰਜ ਤੁਮਰੇ ਆਏ
ਤੇ ਗੱਜ ਕੇ ਆਖੋ ਵਾਹਿਗੁਰੂ ਦੂਜਾ ਸੱਚੇ ਪਾਤਸ਼ਾਹ ਮੇਰੇ ਬੱਚੇ ਤੁਹਾਡੇ ਕੰਮ ਆ ਗਏ ਨੇ ਜੀ ਤੁਹਾਡੇ ਕੰਮ ਆ ਗਏ ਨੇ ਵੇਖੋ ਪੀਰ ਜੀ ਦੀ ਅਵਸਥਾ ਹੱਥ ਜੋੜੋ ਤੇ ਗੱਜ ਕੇ ਆਖੋ ਧੰਨ ਪੀਰ ਬੁੱਧੂ ਸ਼ਾਹ ਜੀ ਧੰਨ ਪੀਰ ਬੁੱਧੂ ਸ਼ਾਹ ਜੀ
ਧੰਨ ਪੀਰ ਬੁੱਧੂ ਸ਼ਾਹ
ਹੈ ਧੰਨ ਜੀ ਮਹਾਰਾਜ ਮੈਨੂੰ ਕੋਈ ਸ਼ੋਕ ਨਹੀਂ ਹੈਗਾ ਮੈਨੂੰ ਕੋਈ ਅਫਸੋਸ ਨਹੀਂ ਹੈਗਾ ਵੀ ਮੇਰੇ ਪੁੱਤ ਸ਼ਹੀਦ ਹੋ ਗਏ ਬਲਕਿ ਇਸ ਗੱਲ ਦੀ ਖੁਸ਼ੀ ਹੈ ਵੀ ਮੇਰੇ ਪੁੱਤ ਤੁਹਾਡੇ ਕੰਮ ਆਏ ਨੇ ਮਹਾਰਾਜ ਸੇਵਾ ਕਰਦਿਆਂ ਕਰਦਿਆਂ ਸ਼ਹਾਦਤ ਪ੍ਰਾਪਤ ਕੀਤੀ ਉਹਨਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ। ਹਾਂਜੀ
ਇਵ ਕਰ ਵੈ ਪਿਸਤ ਸਿਧਾਏ
ਸੱਚੇ ਪਾਤਸ਼ਾਹ ਮੈਨੂੰ ਤੇ ਇਉਂ ਲੱਗਦਾ ਤੁਹਾਡੀ ਸੇਵਾ ਕਰਦਿਆਂ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ ਆ ਮੇਰੇ ਪੁੱਤਰ ਤੇ ਬਹਿਸ਼ਤਾਂ ਨੂੰ ਚਲੇ ਗਏ ਨੇ ਜੀ ਜਿਹਨੂੰ ਆਪਾਂ ਸੱਚਖੰਡ ਕਹਿੰਦੇ ਆ। ਹਾਂਜੀ
ਤੈਂ ਭੋਗਿਆ ਹੈ ਆਨੰਦ ਵਿਸਾਲਾ
ਉੱਥੇ ਜਾ ਕੇ ਆਨੰਦ ਲੈਣਗੇ ਮਹਾਰਾਜ ਉੱਥੇ ਬਹਿਸ਼ਤਾਂ ਵਿੱਚ ਪਹੁੰਚ ਗਏ ਨੇ ਮੇਰੇ ਪੁੱਤ। ਹਾਂਜੀ
ਤੁਮ ਕਰੁਣਾ ਕਰੋ ਕਿਰਪਾਲਾ
ਸੱਚੇ ਪਾਤਸ਼ਾਹ ਜਿਵੇਂ ਦੋ ਪੁੱਤਾਂ ਦੀ ਸੇਵਾ ਲਈ ਉਵੇਂ ਰਹਿੰਦੇ ਦੋ ਦੀ ਵੀ ਸੇਵਾ ਕਰ ਲੈ ਲਓ ਮਹਾਰਾਜ ਕਿਰਪਾ ਕਰੋ ਦਇਆ ਕਰੋ ਸੱਚੇ ਪਾਤਸ਼ਾਹ। ਹਾਂਜੀ
ਇਹ ਜਾਣੇ ਹੋ ਲਾਭ ਵਢੇਰਾ
ਮਹਾਰਾਜ ਮੈਨੂੰ ਸ਼ੋਕ ਨਹੀਂ ਹੋਇਆ ਅਫਸੋਸ ਨਹੀਂ ਹੋਇਆ ਮੇਰੇ ਪੁੱਤ ਤੁਹਾਡੀ ਸੇਵਾ ਦੇ ਵਿੱਚ ਜੰਗ ਵਿੱਚ ਸ਼ਹੀਦ ਹੋ ਗਏ ਨੇ ਮੈਨੂੰ ਤੇ ਲੱਗਦਾ ਜਿਵੇਂ ਮੈਨੂੰ ਬੜਾ ਵੱਡਾ ਲਾਭ ਮਿਲ ਗਿਆ ਹੋਵੇ ਕਹਿਣ ਲੱਗੇ ਲਾਭ ਮਿਲ ਗਿਆ ਹੋਵੇ। ਹਾਂਜੀ
ਨਹਿ ਸ਼ੋਕ ਕਰੈ ਮਨ ਮੇਰਾ
ਮੇਰੇ ਮਨ ਵਿੱਚ ਕੋਈ ਸ਼ੋਕ ਨਹੀਂ ਹੈਗਾ ਕੋਈ ਅਫਸੋਸ ਨਹੀਂ ਹੈਗਾ ਵੀ ਮੇਰੇ ਪੁੱਤ ਵਾਪਸ ਆਏ ਨਹੀਂ ਕੋਈ ਮੇਰੇ ਮਨ ਅੰਦਰ ਸ਼ੋਕ ਨਹੀਂ ਹੈਗਾ ਮੇਰੇ ਮਨ ਅੰਦਰ ਖੁਸ਼ੀ ਹੈ ਮੇਰੇ ਮਨ ਅੰਦਰ ਚਾਓ ਹੈ ਮੇਰੇ ਪੁੱਤ ਕਲਗੀਧਰ ਸੱਚੇ ਪਾਤਸ਼ਾਹ ਆਪ ਜੀਆਂ ਦੇ ਕੰਮ ਆ ਗਏ ਨੇ ਜੀ। ਸਾਧ ਸੰਗਤ ਇੱਕ ਗੱਲ ਚੇਤਾ ਰੱਖਿਓ ਜਿਹੜਾ ਆਪਣੇ ਗੁਰੂ ਦੇ ਕੰਮ ਨਹੀਂ ਨਾ ਆਇਆ ਉਹ ਸਮਝੋ ਕਿਸੇ ਕੰਮ ਵੀ ਨਹੀਂ ਆਇਆ ਜੀ। ਫਿਰ ਗੱਲ ਧਿਆਨ ਨਾਲ ਸੁਣਿਓ ਕਥਾ ਵਿੱਚ ਕਈ ਬੋਲ ਸਖਤ ਪੜੇ ਆ ਜਾਂਦੇ ਪਰ ਹੁੰਦੀ ਉਹ ਸੱਚਾਈ ਤੇ ਸੱਚਾਈ ਬੰਦੇ ਨੂੰ ਕੌੜੀ ਲੱਗਦੀ ਹੈ ਪਰ ਸੱਚਾਈ ਵਿੱਚ ਬਲ ਬੜਾ ਹੁੰਦਾ ਜੀ। ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦੇ ਸਾਹਮਣੇ ਪੀਰ ਜੀ ਕਹਿਣ ਲੱਗੇ ਮੇਰੇ ਪੁੱਤ ਜੰਗ ਵਿੱਚ ਰਹਿ ਗਏ ਮੈਨੂੰ ਖੁਸ਼ੀ ਹੈ ਕਲਗੀਧਰ ਜੀ ਤੁਹਾਡੇ ਕੰਮ ਤੇ ਆਏ ਨੇ ਨਾ ਉਹ ਜੀ ਅੱਗੋਂ ਵਾਸਤੇ ਵੀ ਕਿਰਪਾ ਕਰੋ ਅੱਗੋਂ ਵਾਸਤੇ ਵੀ ਮਹਾਰਾਜ ਦਇਆ ਕਰੋ ਤੇ ਫਿਰ ਬੇਨਤੀ ਚ ਜਿਹੜਾ ਆਪਣੇ ਗੁਰੂ ਸਾਹਿਬ ਦੇ ਪ੍ਰਤੀ ਇਮਾਨਦਾਰ ਨਹੀਂ ਹੈਗਾ ਉਹ ਦੁਨੀਆਂ ਚ ਜਿੰਨਾ ਮਰਜ਼ੀ ਇਮਾਨਦਾਰ ਬਣੇ ਉਹਦਾ ਕੋਈ ਫਾਇਦਾ ਨਹੀਂ ਚ ਹੈਗਾ ਜੀ। ਗੱਲ ਫਿਰ ਧਿਆਨ ਨਾਲ ਸੁਣਿਓ ਜਿਹੜਾ ਆਪਣੇ ਗੁਰੂ ਸਾਹਿਬ ਦੇ ਪ੍ਰਥਾਏ ਇਮਾਨਦਾਰ ਨਹੀਂ ਹੈਗਾ ਉਹ ਸਾਰੀ ਦੁਨੀਆਂ ਚ ਜਿੰਨਾ ਮਰਜ਼ੀ ਇਮਾਨਦਾਰੀ ਦਾ ਝੰਡਾ ਲੈ ਕੇ ਫਿਰੇ ਉਹਦਾ ਕੋਈ ਫਾਇਦਾ ਨਹੀਂ ਚ ਹੈਗਾ ਜੀ। ਪਹਿਲਾਂ ਸਤਿਗੁਰੂ ਦੇ ਇਮਾਨਦਾਰ ਹੋਣਾ ਸਿੱਖੀਏ ਜੀ ਜੋ ਸਾਡੇ ਸਤਿਗੁਰੂ ਕਹਿ ਕੇ ਗਏ ਨੇ ਉਹਦੇ ਅਨੁਸਾਰ ਚੱਲਣਾ ਸਿੱਖੀਏ ਜੀ। ਸਿੱਖੀ ਦੀ ਪੜ੍ਹਾਈ ਬੜੀ ਔਖੀ ਜੇ ਕੱਲ੍ਹ ਅਸੀਂ ਰਾਤੀ ਕਿਤੇ ਗਏ ਸਾਡੇ ਤੋਂ ਪਹਿਲਾਂ ਗੁਰਮੁਖ ਪਿਆਰੇ ਕਹਿ ਰਹੇ ਸਨ ਵੀ ਆਪਾਂ ਕਲਗੀਧਰ ਦੇ ਪੁੱਤਰ ਹਾਂ। ਮੈਂ ਮਨ ਵਿੱਚ ਸੋਚਿਆ ਵੀ ਇਹ ਤੇ ਕਲਗੀਧਰ ਦੇ ਪੁੱਤਰ ਹੋਣਗੇ ਪਰ ਮੈਂ ਆਪਣੇ ਮਨ ਦੀ ਗੱਲ ਕੀਤੀ ਕਲਗੀਧਰ ਦਾ ਮੈਂ ਪੁੱਤਰ ਬਣਨਾ ਹੋਵੇ ਤੇ ਮੈਨੂੰ ਕਈ ਜਨਮ ਲੱਗਣਗੇ ਜੀ। ਅਸੀਂ ਤੇ ਕਲਗੀਧਰ ਦੇ ਚੰਗੀ ਤਰ੍ਹਾਂ ਸਿੱਖ ਨਹੀਂ ਬਣ ਸਕਦੇ ਜੀ। ਪੁੱਤ ਬਣਨਾ ਤੇ ਬੜੀ ਵੱਡੀ ਗੱਲ ਹੁੰਦੀ ਆ ਕਲਗੀਧਰ ਦੇ ਸਿੱਖ ਨਹੀਂ ਬਣ ਸਕਦੇ ਚੰਗੀ ਤਰ੍ਹਾਂ ਜੀ। ਵੇਖੋ ਪੀਰ ਜੀ ਦੀ ਕਿੰਨੀ ਮਹਾਨ ਅਵਸਥਾ। ਪੀਰ ਜੀ ਕਹਿੰਦੇ ਮਹਾਰਾਜ ਮੈਨੂੰ ਕੋਈ ਸ਼ੋਕ ਨਹੀਂ ਹੈਗਾ, ਮੈਨੂੰ ਕੋਈ ਅਫਸੋਸ ਨਹੀਂ ਹੈਗਾ ਵੀ ਮੇਰੇ ਪੁੱਤਰ ਪਰਤ ਕੇ ਵਾਪਸ ਨਹੀਂ ਆਏ।
ਸੁਣ ਸ਼੍ਰੀ ਪਰ ਸ਼੍ਰੀ ਪ੍ਰਭ ਬਹੁਰ ਬਖਾਨੇ ਹੋ।
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸੁਣ ਕੇ ਪ੍ਰਸੰਨ ਹੋਏ, ਪੀਰ ਜੀ ਦੀ ਵਧੀਆ ਅਵਸਥਾ ਬਣ ਗਈ ਹੈ, ਪੀਰ ਜੀ ਗੱਲਾਂ ਵਾਲੇ ਨਹੀਂ ਹੈਗੇ। ਮਾਫ ਕਰਿਓ, ਐਸਾ ਸਮਾਂ ਕਿਤੇ ਆਇਆ ਹੋਵੇ ਨਾ ਜੀ, ਤੇ ਬਾਪੂ ਡਾਡਾ ਮਾਰ ਮਾਰ ਕੇ ਰੋਂਦਾ ਹੈ ਜੀ, ਪਰ ਪੀਰ ਜੀ ਦੇ ਤੇ ਕੋਈ ਅਫਸੋਸ ਹੀ ਨਹੀਂ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਪੀਰ ਜੀ ਨਾਲ ਅੱਗੋਂ ਬਚਨ ਕੀਤਾ,
ਹੈ ਨਿਸ਼ਚੇ ਇਮ ਜਿਸ ਜਾਣੇ ਹੋ।
ਮਹਾਰਾਜ ਕਹਿਣ ਲੱਗੇ ਗੱਲ ਤੇ ਤੁਹਾਡੀ ਠੀਕ ਹੈ, ਜਿਵੇਂ ਤੁਸੀਂ ਆਪਣੇ ਮਨ ਵਿੱਚ ਜਾਣਿਆ ਨਾ, ਹੈ ਐਸਾ ਹੀ, ਤੁਹਾਡੇ ਪੁੱਤਰ ਸੱਚਖੰਡ ਵਿੱਚ ਪਹੁੰਚ ਗਏ ਨੇ। ਕਹਿਣ ਲੱਗੇ ਤੁਹਾਡੇ ਪੁੱਤਰ ਸਾਡੇ ਕੰਮ ਆਏ ਨੇ। ਫਿਰ ਬੇਨਤੀ, ਗੁਰਮੁਖੋ ਜਿਹੜਾ ਗੁਰੂ ਦੇ ਕੰਮ ਨਹੀਂ ਆ ਰਿਹਾ, ਸਮਝੋ ਕਿਸੇ ਦੇ ਕੰਮ ਵੀ ਨਹੀਂ ਆਏਗਾ ਜੀ। ਹਾਂਜੀ,
ਪਰ ਤੋ ਪਛਾਣੋ ਮਨ ਮੈਂ,
ਹਾਂਜੀ
ਜੁਗ ਰਹੇ ਭਾਣਜੇ ਰਣ ਮੈਂ।
ਪਰ ਮਹਾਰਾਜ ਕਹਿੰਦੇ ਫਿਰ ਵੀ ਆਪਣੇ ਮਨ ਵਿੱਚ ਪਛਾਣੋ, ਆਏ ਤੁਸੀਂ ਚਾਰ ਪੁੱਤਰਾਂ ਨਾਲ ਸੀ, ਚੱਲੇ ਦੋ ਨਾਲ ਵਾਪਸ ਹੋ। ਪੀਰ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਕੋਈ ਅਫਸੋਸ ਨਹੀਂ ਹੈਗਾ ਜੀ, ਕੋਈ ਸ਼ੋਕ ਹੀ ਨਹੀਂ ਹੈਗਾ। ਕਹਿਣਾ ਸੌਖਾ ਹੈ, ਗੱਲ ਬੜੀ ਵੱਡੀ ਜੇ ਪੀਰ ਜੀ ਦੀ ਕਥਾ ਤਾਂ ਆਪਾਂ 5 ਮਿੰਟਾਂ 'ਚ ਸਮਾਪਤ ਕਰ ਦਿਆਂਗੇ ਜੀ। ਸਤਿਗੁਰੂ ਕਹਿੰਦੇ ਪੀਰ ਜੀ ਸਾਡੇ ਵੀ ਦੋ ਭਰਾ ਜੰਗ ਦੇ ਮੈਦਾਨ ਵਿੱਚ ਰਹਿ ਗਏ ਨੇ। ਕਹਿਣ ਲੱਗੇ ਬਾਬਾ ਜੀਤਮਲ ਤੇ ਬਾਬਾ ਸੰਗੋ ਸ਼ਾਹ ਜੀ, ਸੰਗਰਾਮ ਸ਼ਾਹ ਜੀ। ਹਾਂਜੀ,
ਲਰ ਸਨਮੁਖ ਤਿਆਗੇ ਪ੍ਰਾਣਾ,
ਸਾਹਮਣੇ ਸਾਰਿਆਂ ਦੇ ਉਹਨਾਂ ਨੇ ਵੀ ਪ੍ਰਾਣ ਤਿਆਗੇ ਹਨ।
ਹਾਂਜੀ, ਰਖ ਛਤਰੀ ਧਰਮ ਸੁਜਾਨਾ,
ਆਪਣਾ ਖੱਤਰੀ ਧਰਮ ਉਹਨਾਂ ਨੇ ਰੱਖ ਲਿਆ ਜੀ। ਇਸ ਗੱਲ ਦਾ ਵੀ ਅਰਥ ਸਮਝਿਓ, ਆਪਣਾ ਖੱਤਰੀ ਧਰਮ ਰੱਖ ਲਿਆ, ਭਾਵ ਜੋ ਉਹਨਾਂ ਤੋਂ ਉਮੀਦ ਸੀ ਨਾ, ਉਹ ਖਰੇ ਉਤਰੇ ਨੇ ਉਮੀਦ ਤੇ। ਹਾਂਜੀ,
ਗੁਣ ਸਿਮਰਤ ਹੈ ਮਨ ਮੇਰਾ,
ਹਾਂਜੀ
ਜਿਨ ਮੈਂ ਉਤਸ਼ਾਹ ਵਡੇਰਾ।
ਮਹਾਰਾਜ ਕਹਿੰਦੇ ਫਿਰ ਵੀ ਸਾਡਾ ਮਨ ਨਾ, ਸੰਗੋ ਸ਼ਾਹ ਜੀ, ਸੰਗਰਾਮ ਸ਼ਾਹ ਜੀ ਦਾ ਨਾਮ ਮਹਾਰਾਜ ਨੇ ਰੱਖਤਾ ਸੀ, ਤੇ ਜੀਤ ਮੱਲ, ਇਹਨਾਂ ਦੋਵਾਂ ਦੇ ਗੁਣਾਂ ਨੂੰ ਚੇਤੇ ਕਰ ਰਿਹਾ। ਕਹਿਣ ਲੱਗੇ ਇਹਨਾਂ ਵਿੱਚ ਗੁਣ ਬੜੇ ਸਨ। ਹਾਂਜੀ,
ਨਿਤ ਮਿਲਤ ਖੇਲਤ ਹਮ ਸੰਗੇ,
ਸਾਡੇ ਨਾਲ ਮਿਲ ਕੇ ਖੇਡਦੇ ਹੁੰਦੇ ਸੀਗੇ। ਕਹਿਣ ਲੱਗੇ ਛੋਟੇ ਛੋਟੇ, ਹਾਂਜੀ
ਬਨ ਗਮਨਤ ਚੜੈ ਤੁਰੰਗੇ,
ਇਕੱਠੇ ਹੀ ਜੰਗਲ ਵਿੱਚ ਆਪਾਂ ਜਾਂਦੇ ਹੁੰਦੇ ਸਾਂ। ਹਾਂਜੀ,
ਸਾਨੂੰ ਬੁੱਧੂ ਸ਼ਾਹ ਬਖਾਨਾ,
ਤੇ ਬੁੱਧੂ ਸ਼ਾਹ ਜੀ, ਪੀਰ ਜੀ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗੇ,
ਤੁਮ ਸਭ ਵਿਦ ਅਹੋ ਮਹਾਨਾ।
ਮਹਾਰਾਜ ਮੈਨੂੰ ਤੇ ਇਹ ਪਤਾ ਹਰ ਪ੍ਰਕਾਰ ਦੇ ਨਾਲ ਤੁਸੀਂ ਮਹਾਨ ਹੋ। ਮਹਾਰਾਜ ਸਤ ਸੰਗਤ ਜੀ ਚੇਤਾ ਰੱਖਿਓ ਇਹ ਗੱਲ, ਜਿੰਨੀ ਮਰਜ਼ੀ ਵੱਡੀ ਅਵਸਥਾ ਬਣ ਜੇ, ਸਤਿਗੁਰੂ ਦੇ ਅੱਗੇ ਝੁਕੇ ਹੀ ਰਹਿਣਾ ਹੈ ਜੀ। ਸੱਚੇ ਪਾਤਸ਼ਾਹ ਨੇ ਪੀਰ ਜੀ ਦੇ ਸਾਹਮਣੇ ਜਾਣ ਕੇ ਮੋਹ ਵਾਲਾ ਬਚਨ ਕੀਤਾ, ਪਰ ਪੀਰ ਜੀ ਨੇ ਇਹ ਨਹੀਂ ਕਿਹਾ ਵੀ ਲੈ ਮੈਂ ਤੇ ਮੋਹ ਤੋਂ ਪਰਾ ਹੋ ਗਿਆ ਤੇ ਗੁਰੂ ਜੀ ਮੋਹ ਵਾਲਾ ਬਚਨ ਕਰ ਰਹੇ ਨੇ, ਬਲਕਿ ਪੀਰ ਜੀ ਫਿਰ ਗੁਰੂ ਜੀ ਦੀ ਵਡਿਆਈ ਕਰਨ ਦੇ। ਮਹਾਰਾਜ ਸੱਚੇ ਪਾਤਸ਼ਾਹ ਹਰ ਪ੍ਰਕਾਰ ਦੇ ਨਾਲ ਤੁਸੀਂ ਮਹਾਨ ਹੋ, ਮਹਾਰਾਜ ਤੁਸੀਂ ਵੱਡੇ ਹੋ। ਹਾਂਜੀ,
ਜਿਵੇਂ ਚਾਹੋ ਰਚੋ ਗੁਸਾਈ,
ਮਹਾਰਾਜ ਜਿਵੇਂ ਚਾਹੁੰਦੇ ਹੋ ਉਵੇਂ ਤੁਸੀਂ ਖੇਡ ਵਰਤਾ ਲੈਂਦੇ ਹੋ। ਹਾਂਜੀ,
ਸਭ ਬਾਤ ਤੁਮਹੂ ਬਣ ਆਈ,
ਇਹ ਜਿੰਨੀਆਂ ਗੱਲਾਂ ਨੇ ਨਾ ਸਭ ਆਪ ਜੀ ਦੇ ਹੁਕਮ ਵਿੱਚ ਨੇ, ਸਭ ਵਡਿਆਈਆਂ ਤੁਹਾਨੂੰ ਹੀ ਬਣ ਆਉਂਦੀਆਂ ਸੱਚੇ ਪਾਤਸ਼ਾਹ। ਹਾਂਜੀ,
ਸ਼ੁਭ ਭਾਗ ਜੇ ਪਏ ਹਮਾਰੇ,
ਹਾਂਜੀ
ਮਿਲ ਕਦਮ ਸੋ ਪਦਮ ਤੁਮਾਰੇ।
ਪੀਰ ਜੀ ਮੁਸਲਮਾਨ ਹਨ, ਪਰ ਸਾਧ ਸੰਗਤ ਜੀ ਮਨ ਗੁਰੂ ਸਾਹਿਬ ਦੇ ਪਿਆਰ ਨਾਲ ਭਿੱਜਿਆ ਪਿਆ ਜੀ। ਪੀਰ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਸਾਡੇ ਕੋਈ ਭਾਗ ਜਾਗੇ ਜਿਹੜਾ ਅਸੀਂ ਤੁਹਾਡੀ ਹਾਜ਼ਰੀ ਵਿੱਚ ਆ ਗਏ ਹਾਂ। ਮਹਾਰਾਜ ਸਾਡੇ ਕੋਈ ਚੰਗੇ ਭਾਗ ਜਾਗੇ, ਕੋਈ ਕਿਸਮਤ ਜਾਗੀ ਸਾਡੀ। ਹਾਂਜੀ,
ਆਪ ਸਫਲ ਭਏ ਸਭ ਰੀਤੀ,
ਹਾਂਜੀ
ਰਣ ਪਹੁੰਚੇ ਆਨ ਸਪ੍ਰੀਤੀ।
ਮਹਾਰਾਜ ਹੁਣ ਅਸੀਂ ਸਫਲੇ ਹੋ ਗਏ ਹਾਂ, ਭਾਵੇਂ ਜੰਗ ਹੀ ਲੜੀ ਆ, ਭਾਵੇਂ ਪੁੱਤ ਸ਼ਹੀਦ ਹੋ ਗਏ ਜਾਂ ਮੁਰੀਦ ਸ਼ਹੀਦ ਹੋ ਗਏ, ਪਰ ਮੈਨੂੰ ਲੱਗਦਾ ਤੁਹਾਡੇ ਕੰਮ ਆ ਕੇ ਅਸੀਂ ਸਫਲੇ ਹੋ ਗਏ ਹਾਂ। ਮਹਾਰਾਜ ਕੋਈ ਵੱਡਾ ਲੀਡਰ ਹੋਵੇ ਨਾ, ਟੁੱਟਾ ਭੱਜਾ, ਟੁੱਟਾ ਭੱਜਾ ਰਿਹਾ ਆਮ ਜਾਂ ਛੋਟਾ ਮੋਟਾ ਹੋਵੇ, ਤੇ ਬੰਦਾ ਉਹਦੇ ਕੰਮ ਆ ਜਾਏ ਨਾ, ਉਹਨੇ ਕੀ ਬੰਦੇ ਦਾ ਕੰਮ ਕਰਨਾ, ਇਹਨਾਂ ਤੋਂ ਤੇ ਆਸ ਹੀ ਕੋਈ ਨਹੀਂ ਹੈਗੀ। ਪਰ ਜੇ ਆਮ ਬੰਦਾ ਕਿਤੇ ਕਿਸੇ ਲੀਡਰ ਦੇ ਕੰਮ ਆ ਜਾਏ ਨਾ, ਤੇ ਸਾਧ ਸੰਗਤ ਜੀ ਬੰਦਾ ਬੜਾ ਮਾਣ ਮਹਿਸੂਸ ਕਰਦਾ, ਅੱਜ ਮੈਂ ਫਲਾਣੇ ਦਾ ਕੰਮ ਕਰਕੇ ਆਇਆ ਜੀ, ਫਲਾਣੇ ਲੀਡਰ ਦਾ ਮੈਂ ਕੰਮ ਕਰਕੇ ਆਇਆ। ਗੁਰਮੁਖੋ, ਗੁਰੂ ਕਲਗੀਧਰ ਸੱਚੇ ਪਾਤਸ਼ਾਹ ਤੇ ਪਾਤਸ਼ਾਹਾਂ ਦੇ ਪਾਤਸ਼ਾਹ ਹਨ ਜੀ। ਮਹਾਰਾਜ, ਤੁਹਾਡੇ ਨਾਲ ਰਹਿ ਕੇ ਜੰਗ ਵਿੱਚ ਸੇਵਾ ਕੀਤੀ ਹੈ, ਮੈਂ ਤੇ ਇੰਨੇ ਵਿੱਚ ਹੀ ਖੁਸ਼ ਹੋ ਗਿਆ, ਮੈਨੂੰ ਲੱਗਦਾ ਇਹਦੇ ਵਿੱਚ ਹੀ ਮੇਰੀ ਸਫਲਤਾ ਹੋ ਗਈ ਹੈ। ਇਹਦੇ ਤੋਂ ਅੱਗੇ ਮਹਾਰਾਜ ਦੇ ਜਿਹੜੇ ਬਚਨ ਨੇ ਨਾ, ਉਹ ਆਪਾਂ ਕੱਲ੍ਹ ਨੂੰ ਸੁਣਾਂਗੇ, ਕਿਉਂ ਬਚਨ ਬੜੇ ਕੀਮਤੀ ਨੇ ਅਤੇ ਇਕਾਗਰਤਾ ਅੱਜ ਥੋੜ੍ਹੀ ਜਿਹੀ ਭੰਗ ਹੈ ਸਾਰਿਆਂ ਦੀ, ਅਤੇ ਕੀਮਤੀ ਬਚਨ ਐਵੇਂ ਹਵਾ 'ਚ ਨਾ ਲੰਘ ਜਾਣ, ਇਸ ਕਰਕੇ ਅਗਲੇਰੇ ਬਚਨ ਜਿਹੜੇ ਨੇ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਬੜੇ ਕੀਮਤੀ ਬਚਨ ਪੀਰ ਜੀ ਨੇ ਸਤਿਗੁਰੂ ਜੀ ਨਾਲ ਕਰਨੇ, ਅਤੇ ਮੇਰੇ ਸਤਿਗੁਰੂ ਜੀ ਨੇ ਕਹਿਣਾ ਪੀਰ ਜੀ ਮੰਗੋ, ਅਤੇ ਪੀਰ ਜੀ ਦੀ ਮੰਗ ਸੁਣਿਓ ਵੀ ਪੀਰ ਜੀ ਮੰਗਦੇ ਕੀ ਗੱਲ ਜੀ, ਫਿਰ ਜੀ ਉਹ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਵੇਰੇ ਗੁਰਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਆਰੰਭ ਹੋ ਰਹੀਆਂ ਨੇ, ਸਤਿਗੁਰੂ ਕਿਰਪਾ ਕਰਨ। ਆਓ ਹੁਣ ਦੋ ਚਾਰ ਮਿੰਟ ਜਿੰਨਾ ਸਮਾਂ ਰਹਿ ਗਿਆ, ਵਾਹਿਗੁਰੂ ਵਾਹਿਗੁਰੂ ਜਪ ਕੇ ਆਪਣਾ ਸਮਾਂ ਸਫਲਾ ਕਰੀਏ। ਸੰਗਤ ਨੂੰ ਬੇਨਤੀ ਹੈ, ਐਂ ਲੱਕ ਸਿੱਧੇ ਕਰੋ, ਇਕਾਗਰਤਾ ਬਣਾਓ। ਗੁਰਮੁਖਾਂ ਪਿਆਰੇ ਭਾਈ ਹਰਚਰਨ ਸਿੰਘ ਜੀ ਸਾਰਾ ਹੀ ਪਰਿਵਾਰ ਸਤਿਗੁਰੂ ਜੀ ਦਾ ਸ਼ੁਕਰਾਨੇ ਵਜੋਂ ਸਮਾਗਮ ਕਰਾ ਰਹੇ ਨੇ, ਉਹਨਾਂ ਵੱਲੋਂ ਲੰਗਰ ਵੀ ਤਿਆਰ ਹੈ, ਸਾਰੀ ਸੰਗਤ ਨੇ ਛੱਕ ਕੇ ਜਾਣਾ। ਆਓ ਹੁਣ ਕੁਝ ਸਮਾਂ ਵਾਹਿਗੁਰੂ ਵਾਹਿਗੁਰੂ ਜਪ ਕੇ ਸਮਾਂ ਸਫਲਾ ਕਰੀਏ। ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜਪ ਵਾਹਿਗੁਰੂ।
ਜਪ ਵਾਹਿਗੁਰੂ, ਜਪ
वाहे गुरु,
जप 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 वाहे गुरु,
जप
वाहे गुरु,
वाहे गुरु, वाहे गुरु,
वाहे गुरु, जप वाहे गुरु,
वाहे गुरु, वाहे
सच्चे पातशाह सब सिख संगतां ते कृपा करन। अगलेरा प्रसंग कल दे दीवाना विच सरवण करांगे। भुल्लां चुक्कां दी आप जी खिमा बख्शिश करनी जी। दोवें हथ जोड़ के गज के फतेह बुलाओ जी।
वाहिगुरु
जी का खालसा,
वाहिगुरु जी की फतेह।